ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲਾ ਕਰਦੇ। ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਟਕਪੂਰੇ ਆਏ ਹਨ। ਕੋਟਕਪੂਰੇ ਦਾ ਚੌਧਰੀ ਕਪੂਰਾ ਦਸਵੇਂ ਪਾਤਸ਼ਾਹ ਦੇ ਚਰਣਾਂ ਵਿੱਚ ਆਇਆ ਹੈ, ਬਚਨ ਬਿਲਾਸ ਹੋ ਰਹੇ ਨੇ। ਅਗਲੇ ਦਿਨ ਲੰਮਾ ਜਾਮਾ ਸਰੀਰ ਤੇ ਧਾਰਨ ਕਰਕੇ ਕਾਹਲੀ ਨਾਲ ਤੁਰਿਆ ਆਉਂਦਾ ਹੈ। ਤੇਜ਼ੀ ਨਾਲ ਤੁਰਨ ਕਰਕੇ ਇਹਦੇ ਜਾਮੇ ਨਾਲ ਮਿੱਟੀ ਘੱਟਾ ਉੱਡਦਾ ਆਉਂਦਾ ਤੇ ਭਾਈ ਮਲਾਗਰ ਸਿੰਘ ਨੇ ਆਖਿਆ, ਕਪੂਰਾ ਜੀ ਸਤਿਗੁਰਾਂ ਦੇ ਦਰਬਾਰ ਦਾ ਅਦਬ ਰੱਖੋ, ਇਤਨਾ ਦੀਰਘ ਜਾਮਾ ਪਾਇਆ ਤਾਂ ਇਹਨੂੰ ਸੰਭਾਲ ਕੇ ਚੱਲੋ, ਇਕੱਠਾ ਕਰਕੇ ਚੱਲੋ। ਕਪੂਰੇ ਨੂੰ ਭਾਈ ਮਲਾਗਰ ਸਿੰਘ ਦੀ ਇਹ ਗੱਲ ਚੁੱਭੀ ਕਿ ਮੈਨੂੰ ਇਹਨੇ ਇਸ ਤਰ੍ਹਾਂ ਦੀ ਗੱਲ ਕਹੀ ਹੈ। ਸਤਿਗੁਰਾਂ ਕੋਲ ਆ ਕੇ ਮਹਾਰਾਜ ਜੀ ਦੇ ਸ਼ਸਤਰ ਉੱਚੇ ਪਲੰਘੇ ਤੇ ਪਏ ਵੇਖੇ ਤੇ ਚਵਰ ਸਾਹਿਬ ਸ਼ਸਤਰਾਂ ਤੇ ਵੀ ਝੁਲ ਰਿਹਾ। ਵੇਖ ਕੇ ਕਹਿੰਦਾ, ਇਹਨਾਂ ਸ਼ਸਤਰਾਂ ਤੇ ਚੌਰ ਦੀ ਕੀ ਲੋੜ ਹੈ? ਮਹਾਰਾਜ ਜੀ ਕਹਿੰਦੇ, ਸਾਡੇ ਪੀਰ ਹਨ, ਇਹ ਸ਼ਸਤਰ ਸਾਡੇ ਪੀਰ ਹਨ। ਇਹ ਹਮਾਰੇ ਪੀਰ, ਉਹੀ ਨਿਸ਼ਾਨੀ ਜੀਤ ਕੀ, ਇਹ ਸਾਡੇ ਪੀਰ ਸ਼ਸਤਰ ਹਨ, ਇਸ ਕਰਕੇ ਇਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ। ਪਰ ਇਹਦੇ ਮਨ ਦੇ ਵਿੱਚ ਫਿਰ ਵੀ ਤਰਕ ਬਿਰਤੀ ਰਹੀ। ਮਹਾਰਾਜ ਜੀ ਨੇ ਆਖਿਆ, ਕਪੂਰਿਆ ਤੇਰਾ ਕਿਲਾ ਚਾਹੀਦਾ ਲੜਨ ਵਾਸ। ਕਹਿੰਦਾ, ਜੀ ਜੇ ਤੁਹਾਨੂੰ ਕਿਲਾ ਦੇ ਦਿੱਤਾ ਤੇ ਤੁਰਕ ਮੈਨੂੰ ਫਾਹੇ ਚਾੜ ਕੇ ਮਾਰ ਦੇਣਗੇ, ਮੈਂ ਤਾਂ ਤੁਰਕਾਂ ਦਾ ਬੰਦਾ। ਮਹਾਰਾਜ ਜੀ ਕਹਿੰਦੇ, ਅੱਛਾ ਫਿਰ ਜੇ ਤੇਰੀ ਇਹ ਇੱਛਾ ਹੈ ਤੇ ਫਿਰ ਤੁਰਕ ਤੈਨੂੰ ਖੇਹ ਦਾ ਤੋਬਰਾ ਮੂੰਹ ਤੇ ਚੜਾ ਕੇ ਫਾਹੇ ਚਾੜ ਕੇ ਮਾਰਨਗੇ। ਇਸੇ ਤਰ੍ਹਾਂ ਹੀ ਹੋ ਜਾਏਗਾ। ਕਪੂਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਵਾਪਸ ਚੱਲ ਗਿਆ ਔਰ ਆਪਣੇ ਕਿਲੇ ਵਿੱਚ ਜਾ ਕੇ ਦਰਵਾਜੇ ਬੰਦ ਕਰ ਲਏ ਕਿ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਕਿਲੇ ਦੇ ਅੰਦਰ ਨਾ ਆਵੜਨ ਤੇ ਅੰਦਰ ਆ ਕੇ ਕਿਤੇ ਦੁਸ਼ਮਣ ਨਾਲ ਲੜਨ ਵਾਸਤੇ ਨਗਾਰਾ ਨਾ ਖੜਕਾ ਦੇਣ, ਦਰਵਾਜੇ ਬੰਦ ਕਰ ਲਏ ਕਿ ਗੁਰੂ ਜੀ ਅੰਦਰ ਨਾ ਆ ਸਕਣ। ਇਧਰ ਅੰਤਰਯਾਮੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਿਵੇਂ ਕੌਤਕ ਵਰਤਾ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਤੁਰਕਨ ਕੀ ਗਨ ਬਾਣੀ ਸ਼ੀਰੰਦ ਕੀ ਨ ਬਟੋਰ।
ਤੁਰਕਾਂ ਦੀਆਂ ਫੌਜਾਂ ਉਧਰ ਸਰੂਬਾ ਸਰਹੰਦ ਵਜ਼ੀਰ ਖਾਂ, ਇਹਨੂੰ ਪਤਾ ਲੱਗ ਗਿਆ ਕਿ ਸਤਿਗੁਰੂ ਕਲਗੀਧਰ ਜੀ ਮਾਲਵੇ ਦੇ ਇਲਾਕੇ ਚ ਨੇ। ਇਹਨੇ ਆਖਿਆ, ਉਹਨਾਂ ਨੂੰ ਪਕੜਨਾ ਚਾਹੀਦਾ ਕਿਸੇ ਤਰੀਕੇ ਜਾਂ ਮਾਰਨਾ ਚਾਹੀਦਾ। ਤੋ ਸੂਬੇ ਸਰਹੰਦ ਵਜ਼ੀਰ ਖਾਂ ਨੇ ਤੁਰਕਾਂ ਦੀਆਂ ਬਹੁਤ ਸਾਰੀਆਂ ਫੌਜਾਂ ਆਪਣੇ ਨਾਲ ਇਕੱਠੀਆਂ ਕਰ ਲਈਆਂ।
ਚਾਹੇ ਗੁਰੂ ਕੋ ਪਕੜਨੋ ਦੂਰ ਕਰੋ ਥਲ ਟੋਰ।
ਇਹ ਹੁਣ ਸਤਿਗੁਰੂ ਜੀ ਨੂੰ ਪਕੜਨਾ ਚਾਹੁੰਦਾ ਹੈ। ਆਪਣੀ ਫੌਜ ਨੂੰ ਕਹਿੰਦਾ, ਦੌੜ ਕੇ ਭੱਜ ਕੇ ਜਗ੍ਹਾ ਲੱਭੋ, ਭਾਲੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਵੇਲੇ ਕਿੱਥੇ ਨੇ, ਕਿਸ ਜਗ੍ਹਾ ਤੇ ਨੇ, ਜਿੱਥੇ ਵੀ ਹਨ ਉਹਨਾਂ ਨੂੰ ਟੋਲ ਕੇ ਭਾਲ ਕੇ ਗ੍ਰਿਫਤਾਰ ਕੀਤਾ ਜਾਵੇ।
ਜੋ ਪਏ ਸੁਧ ਪਹੁੰਚੀ ਦਿਨੋ ਕੇ ਗ੍ਰਾਮੋ।
ਇਹਨੂੰ ਖਬਰ ਮਿਲੀ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਇਸ ਵੇਲੇ ਦੀਨੇ ਪਿੰਡ ਚ ਨੇ। ਉਸ ਵੇਲੇ ਦੀ ਗੱਲ ਹੈ ਜਦੋਂ ਸਤਿਗੁਰੂ ਜੀ ਦੀਨੇ ਸਨ। ਹੁਣ ਤਾਂ ਮਹਾਰਾਜ ਜੀ ਅੱਗੇ ਚਾਲਾ ਪਾ ਗਏ ਨੇ, ਪਰ ਵਜ਼ੀਰ ਖਾਂ ਨੂੰ ਉਦੋਂ ਖਬਰ ਪਹੁੰਚੀ ਕਿ ਸਤਿਗੁਰੂ ਗੁਰੂ ਕਲਗੀਧਰ ਜੀ ਇਸ ਵੇਲੇ ਦੀਨੇ ਪਿੰਡ ਹਨ।
ਕੀਤਕ ਦਿਨ ਬਸ ਕਰ ਦਿਨ ਧਾਮੋ।
ਇਹ ਪਤਾ ਲੱਗਾ ਕਿ ਸਤਿਗੁਰੂ ਜੀ ਦੀਨੇ ਪਿੰਡ ਚ ਚੌਧਰੀ ਸ਼ਮੀਰ ਦੇ ਘਰ ਕੁਝ ਦਿਨ ਰਹੇ ਨੇ, ਕੁਝ ਦਿਨ ਉੱਥੇ ਨਿਵਾਸ ਕਰਕੇ
ਤੈਤੇ ਗਮਨੇ ਅਗਾਰੀ ਗਏ।
ਉੱਥੋਂ ਹੁਣ ਗੁਰੂ ਗੋਬਿੰਦ ਸਿੰਘ ਜੀ ਅੱਗੇ ਚਲੇ ਗਏ ਨੇ। ਕੁਝ ਸਮਾਂ ਦੀਨੇ ਪਿੰਡ ਦੇ ਵਿੱਚ ਚੌਧਰੀ ਸ਼ਮੀਰ ਤੇ ਲਖਮੀਰ ਹੋਣਾ ਕੋਲ ਰਹੇ ਨੇ ਤੇ ਉਥੋਂ ਹੁਣ ਇਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਾਲਾ ਪਾ ਕੇ ਅੱਗੇ ਚਲੇ ਗਏ ਹਨ।
ਕੀਤਕ ਚੰਮੂ ਸੰਗ ਮੈਂ ਲਏ।
ਔਰ ਉਹਨਾਂ ਦੇ ਨਾਲ ਕੁਝ ਫੌਜਾਂ ਵੀ ਨੇ ਸੁਣਿਆ, ਉਹਨਾਂ ਦੇ ਨਾਲ ਕੁਝ ਸਿਪਾਹੀ ਵੀ ਹਨ।
ਸੁਨਤ ਵਜੀਦਾ ਮੂਰਖ ਮਾਨੇ ਪਠੇ ਦੂਤ ਕੇ ਚਤੇ ਅਗਵਾਨੇ।
ਸੁਣ ਕੇ ਮੂਰਖ ਮਾਨੀ ਨਾ ਸਮਝ ਵਜੀਦੇ ਨੇ ਕੀ ਕੀਤਾ, ਆਪਣੇ ਕੁਝ ਦੂਤ ਭੇਜੇ ਖਬਰ ਲੈਣ ਵਾਸਤੇ, ਜਿਨ੍ਹਾਂ ਨੂੰ ਗੁਪਤਚਰ ਕਹਿੰਦੇ ਨੇ। ਗੁਪਤਚਰ ਜਿਹੜੇ ਨੇ ਉਹ ਭੇਜੇ ਖਬਰ ਲੈਣ ਵਾਸਤੇ ਕਿ ਤੁਸੀਂ ਅੱਗੇ ਜਾ ਕੇ ਖਬਰ ਲਵੋ, ਪਤਾ ਕਰੋ ਵੀ ਗੁਰੂ ਜੀ ਇਸ ਵੇਲੇ ਕਿੱਥੇ ਨੇ, ਉਹਨਾਂ ਨਾਲ ਕਿੰਨੀ ਕੁ ਫੌਜ ਹੈ, ਕਿੰਨੀ ਕੁ ਤਾਕਤ ਹੈ ਇਸ ਵੇਲੇ ਉਹਨਾਂ ਦੇ ਨਾਲ, ਤਾਂ ਉਸ ਤਰੀਕੇ ਨਾਲ ਉਹਨਾਂ ਤੇ ਹਮਲਾ ਕੀਤਾ ਜਾ ਸਕੇ। ਉਹ ਸਾਰੀ ਖਬਰ ਲੈਣ ਵਾਸਤੇ ਨੇ ਆਪਣੇ ਕੁਝ ਦੂਤ ਭੇਜੇ ਹਨ।
ਗ੍ਰਾਮ ਜਿਸ ਦਿਓ ਸੁਦੇ ਆਏ,
ਉਹਨਾਂ ਦੂਤਾਂ ਨੂੰ ਕਿਹਾ ਇਹਨੇ ਵਜ਼ੀਰ ਖਾਨ ਨੇ ਜਾਣ ਵੇਲੇ, ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਕਿਹੜੇ ਪਿੰਡ ਚ ਟਿਕੇ ਹੋਏ ਨੇ, ਕਿੱਥੇ ਉਹਨਾਂ ਨੇ ਇਸ ਵੇਲੇ ਆਪਣਾ ਨਿਵਾਸ ਕੀਤਾ ਹੋਇਆ, ਉਹ ਖਬਰ ਮੈਨੂੰ ਦਿਓ ਆ ਕੇ।
ਦੌਰ ਕਰੇ ਤੈਂ ਦਲ ਸਮੰਦਾਏ,
ਜਿੱਥੇ ਵੀ ਹੋਣਗੇ ਉੱਥੇ ਹੀ ਮੈਂ ਆਪਣਾ ਦਲ ਲੈ ਕੇ ਆਪਣੀਆਂ ਫੌਜਾਂ ਲੈ ਕੇ ਜਾਵਾਂਗਾ ਔਰ ਜਾ ਕੇ ਉਹਨਾਂ ਤੇ ਹਮਲਾ ਕਰ ਦਿਆਂਗਾ।
ਜਾਹੇ ਅਚਾਨਕ ਗਏ ਕਰ ਲਿਆ ਮੈਂ,
ਅਚਾਨਕ ਹੀ ਅਚਨਚੇਤ ਹੀ ਗੁਰੂ ਨੂੰ ਫੜ ਕੇ ਉਹਨਾਂ ਨੂੰ ਕੈਦ ਕਰਕੇ ਗ੍ਰਿਫਤਾਰ ਕਰਕੇ ਲੈ ਕੇ ਆਵਾਂਗੇ।
ਜੀਵਤ ਹਜ਼ਰਤ ਨਿਕਟ ਪਠਾਵਾਂ,
ਉਹਨਾਂ ਨੂੰ ਜਿਉਂਦਿਆਂ ਗ੍ਰਿਫਤਾਰ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਭੇਜਾਂਗੇ, ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ ਪੇਸ਼ ਕਰਾਂਗੇ।
ਹੋਏ ਪ੍ਰਸੰਨ ਦਰਬ ਬੋਧ ਹੈ।
ਜਦੋਂ ਬਾਦਸ਼ਾਹ ਕੋਲ ਗੁਰੂ ਜੀ ਨੂੰ ਫੜ ਕੇ ਲੈ ਕੇ ਜਾਵਾਂਗੇ, ਬਾਦਸ਼ਾਹ ਸਾਡੇ ਤੇ ਬੜਾ ਖੁਸ਼ ਹੋਵੇਗਾ, ਸਾਡੇ ਤੇ ਬੜਾ ਪ੍ਰਸੰਨ ਹੋ ਕਰਕੇ ਸਾਨੂੰ ਇਨਾਮ ਦੇਵੇਗਾ।
ਕਿਆ ਮਨੋਰਥ ਪੂਰਨ ਹੈ,
ਔਰ ਬਾਦਸ਼ਾਹ ਦੇ ਮਨ ਦਾ ਜਿਹੜਾ ਮਨੋਰਥ ਹੈ ਉਹ ਵੀ ਪੂਰਾ ਹੋ ਜਾਏਗਾ। ਦਰਅਸਲ ਵਜ਼ੀਰ ਖਾਂ ਹੁਣ ਗੁਰੂ ਸਾਹਿਬ ਦਾ ਵਿਰੋਧੀ ਇਸ ਕਰਕੇ ਬਣਿਆ ਹੋਇਆ, ਇਹਨੂੰ ਆਪਣਾ ਪਾਪ ਖੁੜਕਦਾ ਸੀ ਕਿ ਮੈਂ ਗੁਰੂ ਸਾਹਿਬ ਦੇ ਬੱਚੇ ਸ਼ਹੀਦ ਕੀਤੇ ਨੇ ਤੇ ਗੁਰੂ ਸਾਹਿਬ ਜੀ ਮੈਨੂੰ ਛੱਡਣਗੇ ਨਹੀਂ, ਉਹ ਮੇਰੇ ਤੋਂ ਬਦਲਾ ਲੈਣਗੇ। ਇਸ ਕਰਕੇ ਇਹਦੇ ਮਨ ਦੇ ਵਿੱਚ ਇਹ ਵੀ ਡਰ ਸੀ ਇਸ ਕਰਕੇ ਕਿ ਜਦੋਂ ਤੱਕ ਗੁਰੂ ਜੀ ਬਲਵਾਨ ਨਹੀਂ ਹੁੰਦੇ ਮੈਂ ਪਹਿਲਾਂ ਹੀ ਉਹਨਾਂ ਨੂੰ ਪਕੜ ਲਵਾਂ। ਇਸ ਕਰਕੇ ਕਹਿੰਦਾ ਨਾਲੇ ਤਾਂ ਬਾਦਸ਼ਾਹ ਦਾ ਮਨੋਰਥ ਪੂਰਾ ਹੋ ਜਾਏਗਾ, ਨਾਲੇ ਮੇਰੀ ਇੱਛਾ ਪੂਰੀ ਹੋ ਜਾਏਗੀ।
ਇਤਿਆਦਕ ਵਿਚਾਰ ਕਰ ਭਾਇਓ, ਲਸ਼ਕਰ ਕਈ ਹਜ਼ਾਰ ਪਟਾਇਓ।
ਇਸ ਤਰ੍ਹਾਂ ਦੀ ਵਿਚਾਰ ਕਰਕੇ ਇਹਦੇ ਮਨ ਨੂੰ ਇਹ ਗੱਲ ਚੰਗੀ ਲੱਗੀ, ਭਾਈ ਇਹਨੇ ਕਈ ਹਜ਼ਾਰ ਦਾ ਲਸ਼ਕਰ ਜਿਹੜਾ ਸੀ ਉਹ ਗੁਰੂ ਸਾਹਿਬ ਜੀ ਵੱਲ ਭੇਜਿਆ।
ਦਾਵਤ ਕਾਵਤ ਤੁਰਕ ਵਿਚਾਰੇ,
ਤੁਰਕ ਦੇ ਜਿਹੜੇ ਨੇ ਦਾਅ ਵਿਚਾਰਦੇ ਨੇ ਭਲੀ ਪ੍ਰਕਾਰ ਨਾਲ ਵੀ ਕਿਸ ਦਾਅ ਦੇ ਨਾਲ ਗੁਰੂ ਜੀ ਤੇ ਹਮਲਾ ਕੀਤਾ ਜਾਵੇ।
ਪਕੜਿਓ ਜਾਏ ਘਾਤ ਨਿਰਧਾਰ,
ਦਾਓ ਤੱਕਦੇ ਨੇ ਕਿ ਕਿਸ ਤਰੀਕੇ ਨਾਲ ਗੁਰੂ ਜੀ ਪਕੜੇ ਜਾਣ, ਕਿਵੇਂ ਗੁਰੂ ਜੀ ਨੂੰ ਫੜਿਆ ਜਾਵੇ, ਗ੍ਰਿਫਤਾਰ ਕੀਤਾ ਜਾਵੇ।
ਕੋਟ ਕਪੂਰੇ ਪਰ ਕਰ ਤਵੈ, ਡੇਰਾ ਕੁਚ ਚੜੇ ਸਿੱਖ ਤਵੈ।
ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੋਟ ਕਪੂਰੇ ਤੋਂ ਚਾਲਾ ਪਾ ਦਿੱਤਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕੁਝ ਸਮਾਂ ਅਟ ਕੇ ਜਦੋਂ ਕਪੂਰਾ ਚਲਾ ਗਿਆ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੀ ਕੋਟ ਕਪੂਰੇ ਤੋਂ ਚਾਲਾ ਪਾ ਦਿੱਤਾ, ਜਿੰਨੇ ਨਾਲ ਸਿੱਖ ਸੇਵਕ ਸਨ ਸਭ ਨੇ ਮਹਾਰਾਜ ਜੀ ਦੇ ਨਾਲ ਚਾਲਾ ਕੀਤਾ ਹੈ।
ਸਹਿਜ ਸੁਭਾਇਕ ਹੈ ਅਰੁਡੇ,
ਸਹਿਜ ਸੁਭਾਇਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਚੱਲੇ ਹਨ।
ਖੇਲਤੇ ਖੇਡ ਚਲਤ ਗਨ ਗੂੜੇ,
ਸਿਤਾਰ ਖੇਡਦਿਆਂ ਖੇਡਦਿਆਂ ਮਹਾਰਾਜ ਜੀ ਅੱਗੇ ਟੁਰੇ ਜਾ ਰਹੇ ਨੇ, ਐਸੇ ਸਤਿਗੁਰੂ ਜਿਨ੍ਹਾਂ ਅੰਦਰ ਗੂੜ ਗੁਣਾਂ ਦਾ ਸੋਮਾ ਹੈ।
ਢਿਲਵ ਗ੍ਰਾਮ ਕੋਸ ਦੋਏ ਤੀਨ,
ਮਹਾਰਾਜ ਜੀ ਢਿਲਵੀ ਨਗਰ ਦੇ ਕੋਲ ਆ ਪਹੁੰਚੇ ਹਨ।
ਜਾਏ ਪਹੁੰਚੇ ਗੁਰੂ ਪਰਬੀਨ,
ਤਕਰੀਬਨ ਇੱਥੋਂ ਢਿਲਵੀ ਨਗਰ 2-3 ਕੋਹ ਦੀ ਵਾਟ ਤੇ ਰਹਿ ਗਿਆ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਸ ਢਿਲਵੀ ਨਗਰ ਦੇ ਨੇੜੇ ਆਏ ਹਨ। ਢਿਲਵਾਂ ਵੀ ਕਹਿੰਦੇ ਹਨ ਇਸ ਨਗਰ ਨੂੰ।
ਸੋਢੀ ਬੰਸ ਪ੍ਰਿਥੀਏ ਕੇਰਾ,
ਇਸ ਢਿਲਵੀ ਨਗਰ ਦੇ ਵਿੱਚ ਖਾਲਸਾ ਜੀ ਸੋਢੀਆਂ ਦਾ ਬੰਸ ਰਹਿੰਦਾ, ਕਿਹੜਾ ਬਾਬੇ ਪ੍ਰਿਥੀ ਚੰਦ ਦੀ ਅੰਸ਼ ਬੰਸ
ਬਸੈ ਤਾਂ ਬਾਸਾ ਬੋ ਤੇਰਾ,
ਜਿਨ੍ਹਾਂ ਨੂੰ ਖਾਲਸੀ ਬੋਲੇ ਵਿੱਚ ਮੀਣੇ ਕਿਹਾ ਜਾਂਦਾ ਨਾ, ਮੀਣਿਆਂ ਦਾ ਟੱਬਰ ਰਹਿੰਦਾ ਸੀ ਇੱਥੇ, ਬਾਬੇ ਪ੍ਰਿਥੀ ਚੰਦ ਦੀ ਅੰਸ਼ ਬੰਸ ਇੱਥੇ ਰਹਿੰਦੀ ਹੈ, ਉਹਨਾਂ ਦਾ ਇੱਥੇ ਨਿਵਾਸ ਹੈ, ਵਾਸਾ ਹੈ।
ਨਾਮ ਕੋਲ ਅਜ਼ਮਤ ਜੁੱਤ ਜੋਏ,
ਬਾਬੇ ਪ੍ਰਿਥੀ ਚੰਦ ਦੀ ਅੰਸ਼ ਬੰਸ ਦੇ ਵਿੱਚੋਂ ਇੱਥੇ ਸੋਢੀ ਕੌਲ ਰਹਿੰਦਾ, ਉਹਦਾ ਕੌਲ ਨਾਂ ਹੈ, ਸੋਢੀ ਕੌਲ ਵੀ ਕਿਹਾ ਜਾਂਦਾ ਇਹਨੂੰ, ਸੋਢੀ ਕੌਲ ਰਹਿੰਦਾ ਤੇ ਵੀ ਅਜ਼ਮਤਵਾਨ ਹੈ, ਕਰਾਮਾਤੀ ਹੈ।
ਚਾਰ ਪੁੱਤਰ ਤਿਸਕੇ ਗ੍ਰਹਿ ਹੋਏ,
ਇਹਦੇ ਅੱਗੇ ਚਾਰ ਪੁੱਤਰ ਸਨ, ਸੋਢੀ ਕੌਲ ਇੱਥੇ ਰਹਿੰਦਾ ਸੀ ਢਿਲਵੀ ਪਿੰਡ ਚ, ਇਹਦੇ ਅੱਗੇ ਚਾਰ ਪੁੱਤਰ ਸਨ,
ਸਤਾਨੰਦ ਅਨੰਦ ਸੁਚਾਲੇ,
ਇੱਕ ਦਾ ਨਾਂ ਸੀ ਸਤਾਨੰਦ, ਤੇ ਦੂਜੇ ਦਾ ਨਾਂ ਸੀ ਹਰੀ ਨੰਦ
ਪੁਨੇ ਅਮਰੀਕ ਰਾਏ ਬਨਵਾਲੇ
ਔਰ ਤੀਜੇ ਦਾ ਨਾਂ ਸੀ ਅਮਰੀਕ ਤੇ ਚੌਥੇ ਦਾ ਨਾਂ ਸੀ ਬਨਵਾਲੀ ਏਦਾਂ ਇਹ ਸੋਢੀ ਕੋਲ ਦੇ ਚਾਰ ਪੁੱਤਰ ਸਨ ਅੱਗੋਂ ਇਹ ਬਾਬੇ ਪ੍ਰਿਥੀ ਚੰਦ ਦੀ ਅੰਸ਼ ਵੰਸ਼ ਚੋਂ ਮੀਣੇ ਹਨ
ਬਨਵਾਲੀ ਕਾ ਨੰਦਨ ਏਕ
ਅੱਗੇ ਜਿਹੜਾ ਬਨਵਾਲੀ ਸੀ ਸੋਢੀ ਕੌਲ ਦਾ ਪੁੱਤਰ ਉਹਦਾ ਵੀ ਅੱਗੋਂ ਇੱਕ ਪੁੱਤਰ ਸੀ
ਅਭੈ ਰਾਮ ਗੁਣ ਧਰੈ ਅਨੇਕ
ਉਹਦਾ ਨਾਂ ਸੀ ਸੋਢੀ ਅਭੈ ਰਾਮ ਅਭੈ ਰਾਮ ਉਹ ਵੀ ਕਹਿੰਦੇ ਅਨੇਕਾਂ ਗੁਣਾਂ ਦਾ ਧਾਰਨੀ ਸੀ
ਅਭੈ ਰਾਮ ਕੇ ਸੁਤ ਪੇ ਚਾਰ
ਜਿਹੜਾ ਅੱਗੇ ਅਭੈ ਰਾਮ ਸੀ ਉਹਦੇ ਵੀ ਅੱਗੋਂ ਚਾਰ ਪੁੱਤਰ ਸਨ ਅਭੈ ਰਾਮ ਦੇ ਵੀ ਅੱਗੋਂ ਚਾਰ ਪੁੱਤਰ ਹਨ
ਸ਼੍ਰੀ ਰਾਮ ਪ੍ਰਜਾਪਤ ਧਾਰ
ਇੱਕ ਦਾ ਨਾਮ ਸੀ ਸ਼੍ਰੀ ਰਾਮ ਤੇ ਇੱਕ ਦਾ ਨਾਂ ਸੀ ਪ੍ਰਜਾਪਤੀ
ਰਾਮ ਕੋਇਰ ਜਸਪਤ ਗਿਨ ਲੇ
ਔਰ ਤੀਜਾ ਸੀ ਰਾਮ ਕੋਇਰ ਤੇ ਚੌਥਾ ਸੀ ਜਸਪਤ ਏਦਾਂ ਇਹਦੇ ਅੱਗੋਂ ਅਭੈ ਰਾਮ ਦੇ ਚਾਰ ਪੁੱਤਰ ਸਨ
ਮਾਨਨੀ ਸੰਗਤ ਕੇ
ਉਸ ਇਲਾਕੇ ਦੀ ਬਹੁਤ ਸਾਰੀ ਸੰਗਤ ਇਹਨਾਂ ਨੂੰ ਮੰਨਦੀ ਸੀ ਤੇ ਉਸ ਇਲਾਕੇ ਦੇ ਬਹੁਤ ਜ਼ਿਆਦਾ ਮੁਖੀ ਸਨ ਪ੍ਰਿਥੀ ਚੰਦ ਨੇ ਵੀ ਆਪਣੀ ਸਿੱਖੀ ਸੇਵਕੀ ਤਾਂ ਬਣਾਈ ਸੀ ਨਾ ਇਲਾਕੇ ਚ ਇੱਥੇ ਰਹਿੰਦਾ ਸੀ ਮੁੜ ਕੇ ਦਾ ਪਰਿਵਾਰ ਜਿਹੜੇ ਨੇ ਅੱਗੋਂ ਪੁੱਤਰ ਪੋਤਰੇ ਪੜਪੋਤਰੇ ਆ ਜਿੰਨੇ ਵੀ ਦੱਸੇ ਨੇ ਇਹ ਸਾਰੇ ਇਸ ਢਿਲਵੀ ਨਗਰ ਚ ਹੀ ਰਹਿੰਦੇ ਸਨ ਤੋ ਇਹਨਾਂ ਦੀ ਸੰਗਤ ਵਿੱਚ ਉਸ ਇਲਾਕੇ ਚ ਚੰਗੀ ਪੂਜਾ ਹੁੰਦੀ ਸੀ ਸਾਰਿਆਂ ਦੇ ਮਾਨਨੀਏ ਸਨ
ਸ਼੍ਰੀ ਗੋਬਿੰਦ ਸਿੰਘ ਕੋ ਆਗਮਨੋ ਸ਼ਰਵਣ ਕਰਿਓ ਜਬ ਆਪਣੇ ਭਵਨੋ
ਇਹਨਾਂ ਨੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਆਗਮਨ ਆਪਣੇ ਕੰਨੀ ਸੁਣਿਆ ਪਤਾ ਲੱਗਾ ਕਿ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਚੋਜੀ ਪ੍ਰੀਤਮ ਸਤਿਗੁਰੂ ਸਾਡੇ ਨਗਰ ਦੇ ਕੋਲ ਆਏ ਹਨ
ਸ਼ਰਾਧ ਕਰਾਵਤ ਚਿਨ ਛੋਰਾ
ਜਿਹੜੇ ਸੋਢੀ ਕੌਲ ਸ਼ਰਾਧ ਕਰਾ ਰਿਹਾ ਸੀ ਇਹ ਸ਼ਰਾਧ ਦੀ ਬਿਰਤੀ ਸ਼ਰਾਧ ਕਰਾ ਰਿਹਾ ਸੀ ਸ਼ਰਾਧ ਕਰਾਉਣਾ ਇਹਦਾ ਧਰਮ ਕਿਉਂਕਿ ਇਹ ਗੁਰਮਤ ਤੋਂ ਉਲਟ ਚੱਲਦੇ ਰਹੇ ਨੇ ਇਸੇ ਕਰਕੇ ਤਾਂ ਸਾਨੂੰ ਪੰਜੇ ਪਿਆਰੇ ਖੰਡੇ ਦੀ ਪੌਲ ਚੁਕਾਉਂਦੇ ਅੱਜ ਵੀ ਹੁਕਮ ਕਰਦੇ ਨੇ ਵੀ ਧੀਰ ਮੱਲੀਆਂ ਦਾ ਸੰਗ ਨਹੀਂ ਕਰਨਾ ਕਿਉਂਕਿ ਇਹ ਗੁਰਮਤ ਤੋਂ ਗੁਰਮਤ ਅਨੁਸਾਰ ਹੀ ਹੋ ਕੇ ਨਹੀਂ ਚੱਲਦੇ ਮਨਮਤ ਵੀ ਕਰਦੇ ਨੇ ਕੁਝ ਹਿੰਦੂ ਰੀਤੀਆਂ ਜਿਹੜੀਆਂ ਨੇ ਉਦਾਂ ਦੀਆਂ ਕਰਿਆ ਕਰਦੇ ਸਨ ਤੋ ਸੋਢੀ ਕੌਲ ਉਸ ਵੇਲੇ ਸ਼ਰਾਧ ਕਰਾ ਰਿਹਾ ਸੀ ਜਦੋਂ ਦਸਵੇਂ ਪਾਤਸ਼ਾਹ ਜੀ ਦਾ ਆਗਮਨ ਇਹਨੇ ਸੁਣਿਆ ਇਹਨੇ ਜਿਹੜੇ ਸ਼ਰਾਧ ਕਰਾਉਂਦੇ ਨੇ ਸ਼ਰਾਧ ਵਿੱਚੇ ਛੱਡ ਦਿੱਤਾ
ਸ਼ੀਗਰ ਧਰਤਾ ਇਸ ਗੁਰਓਰਾ
ਬੜੀ ਛੇਤੀ ਨਾਲ ਸ਼ਰਾਧ ਕਰਾਉਂਦੇ ਨੇ ਸ਼ਰਾਧ ਵਿੱਚੇ ਹੀ ਛੱਡ ਦਿੱਤਾ ਬੜੀ ਸ਼ੀਗਰ ਤਾਈ ਨਾਲ ਕਾਹਲੀ ਨਾਲ ਚੱਲ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਆਇਆ
ਹਰਖਤ ਨਿਕਟ ਪਹੁੰਚਿਓ ਜਬੈ
ਹਰਖ ਨਾਲ ਬੜੀ ਖੁਸ਼ੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਕੋਲ ਪਹੁੰਚਿਆ ਹੈ
ਭਾਉ ਸਮੇਤ ਪਰਖ ਕਰ ਤਵੈ
ਇਹਨੇ ਹੁਣ ਭਾਉ ਤਾਂ ਸੀ ਨਾ ਅੰਦਰ ਵੀ ਸਾਡਾ ਪਰਿਵਾਰ ਹੈ ਗੁਰੂ ਸਾਹਿਬ ਜੀ ਸੋਢੀਆਂ ਦੇ ਪਰਿਵਾਰ ਚੋਂ ਹੀ ਨੇ ਗੁਰੂ ਰਾਮਦਾਸ ਜੀ ਦਾ ਹੀ ਅੱਗੇ ਪਰਿਵਾਰ ਹੈ ਸਾਰਾ ਤੋ ਇਹਦੇ ਮਨ ਚ ਖੁਸ਼ੀ ਹੋਈ ਸੋਢੀ ਕੌਲ ਦੇ ਕੇ ਦਸਵੇਂ ਪਾਤਸ਼ਾਹ ਆਏ ਨੇ ਤੇ ਇਹਨੇ ਬੜੇ ਭਾਵ ਨਾਲ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਇਹਦੇ ਅੰਦਰ ਦੀ ਭਾਵਨਾ ਗੁਰੂ ਕਲਗੀਧਰ ਜੀ ਨੇ ਵੇਖੀ ਹੈ
ਸ਼੍ਰੀ ਗੁਰ ਘਰੇ ਲਾਏ ਕਰ ਮਿਲੇ
ਮਹਾਰਾਜ ਜੀ ਗਲ ਲੱਗ ਕੇ ਮਿਲੇ ਸੋਢੀ ਕੌਲ ਨਾਲ ਇਹਨੂੰ ਗੱਲ ਵੱਕੜੀ ਪਾ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਿਲੇ ਹਨ
ਤੇ ਕੁਸ਼ਲ ਪ੍ਰਸ਼ਨ ਕਰ ਭਲੇ
ਬੈਠ ਗਏ ਤੇ ਮਹਾਰਾਜ ਜੀ ਨੇ ਕੁਸ਼ਲ ਪ੍ਰਸੰਨਤਾ ਪੁੱਛੀ ਸੋਢੀ ਕੌਲ ਨੂੰ ਸੋਢੀ ਕੌਲ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੁਸ਼ਲ ਪ੍ਰਸੰਨਤਾ ਦਾ ਸੁਨੇਹਾ ਪੁੱਛਿਆ
ਅਥਨ ਕੀ ਦਿਸ਼ ਦ੍ਰਿਸ਼ਟ ਚਲਾਏ
ਗੱਲਾਂ ਬਾਤਾਂ ਕਰਦਿਆਂ ਦਸਵੇਂ ਪਾਤਸ਼ਾਹ ਨੇ ਸੋਢੀ ਕੌਲ ਦੇ ਹੱਥਾਂ ਵੱਲ ਨਿਗਾਹ ਮਾਰੀ ਇਹਦੇ ਹੱਥਾਂ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਗਾਹ ਮਾਰੀ
ਬੂਝਿਓ ਅੰਗਰੀ ਮੈਂ ਕਿਆ ਪਾਏ
ਮਹਾਰਾਜ ਜੀ ਨੇ ਵੇਖਿਆ ਇਹਦੇ ਹੱਥ ਵਿੱਚ ਕੁਝ ਪਾਇਆ ਹੋਇਆ ਉਂਗਲੀ ਚ ਤੇ ਮਹਾਰਾਜ ਜੀ ਵੇਖ ਕੇ ਪੁੱਛਦੇ ਸੋਢੀ ਕੌਲ ਜੀ ਆ ਆਪਣੇ ਹੱਥ ਵਿੱਚ ਉਂਗਲੀ ਚ ਕੀ ਪਾਇਆ ਹੋਇਆ ਆ ਉਂਗਲੀ ਵਿੱਚ ਕੀ ਪਾਇਆ ਹੋਇਆ
ਨਮਰੋ ਹੋਏ ਕਰ ਕੋਲ ਕੰਸਾ ਬੈਠਿਓ ਮੈਂ ਅਬ ਸ਼ਰਾਧ ਕਰੰਤਾ
ਸਤਿਗੁਰਾਂ ਦਾ ਬਚਨ ਸੁਣ ਕੇ ਬੜਾ ਵਿਨਿਮਰ ਹੋ ਕੇ ਸੋਢੀ ਕੌਲ ਬੋਲਿਆ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਆਪਣੇ ਘਰ ਚ ਬੈਠਾ ਆਪਣੇ ਵਡੇਰਿਆਂ ਦਾ ਸ਼ਰਾਧ ਕਰਾ ਰਿਹਾ ਸੀ ਮੈਂ ਆਪਣੇ ਵਡੇਰਿਆਂ ਦਾ ਸਰਾਧ ਕਰ ਰਿਹਾ ਸੀ
ਸੁਣਿਓ ਸ਼ਰਨ ਰਾਵਰ ਆਗਮਨੋ
ਜਦੋਂ ਮੈਂ ਸਰਾਧ ਕਰਾਂਦੇ ਨੇ ਆਪਣੇ ਕੰਨਾਂ ਚ ਤੁਹਾਡਾ ਆਗਮਨ ਸੁਣਿਆ ਕਿ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਜੀ ਆਏ ਹਨ
ਉੱਠਿਓ ਭਵਨ ਸੰਭਾਰ ਨਾ ਕਵਨੋ
ਮਹਾਰਾਜ ਜੀ ਮੈਂ ਉਸੇ ਵੇਲੇ ਸਰਾਧ ਕਰਦੇ ਨੇ ਸਰਾਧ ਵਿੱਚ ਹੀ ਛੱਡ ਦਿੱਤਾ ਔਰ ਬੜੀ ਛੇਤੀ ਨਾਲ ਕਾਹਲੀ ਨਾਲ ਬਿਨਾਂ ਕੁਝ ਸੰਭਾਲਦਿਆਂ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਇਸੇ ਤਰ੍ਹਾਂ ਤੁਹਾਡੇ ਕੋਲ ਆ ਗਿਆ
ਸ਼ੀਘਰ ਕਰਤ ਮਿਲਵੇ ਤੇ ਆਏ
ਤੁਹਾਡੇ ਆਗਮਨ ਦੀ ਖਬਰ ਸੁਣਦਿਆਂ ਸ਼ੀਘਰ ਤਾਈ ਨਾਲ ਚੱਲ ਕੇ ਮਹਾਰਾਜ ਜੀ ਮੈਂ ਤੁਹਾਡੇ ਕੋਲ ਆਇਆ ਆਪ ਜੀ ਦੇ ਦਰਸ਼ਨ ਕਰਨ ਲਈ
ਕੁਸ਼ਾ ਪਵਿੱਤਰੇ ਅੰਗਰਨ ਪਾਏ
ਮਹਾਰਾਜ ਜੀ ਆ ਜਿਹੜਾ ਉਂਗਲੀ ਵਿੱਚ ਪਾਈ ਹੋਈ ਹੈ ਇਹ ਕੁਸ਼ਾ ਦਾ ਬਣਿਆ ਹੋਇਆ ਛੱਲਾ ਹੈ ਕੁਸ਼ਾ ਹੁੰਦੀ ਹੈ ਨਾ ਕੁਸ਼ਾ ਦਾ ਬਣਾ ਕੇ ਛੱਲਾ ਜਿਹੜਾ ਉਹ ਮੈਂ ਉਂਗਲੀ ਚ ਪਾਇਆ ਜਦੋਂ ਸਰਾਧ ਕਰਾਈ ਦਾ ਉਦੋਂ ਇਹ ਉਂਗਲੀ ਵਿੱਚ ਪਾਈ ਦਾ ਹੈ ਇਹਦੀ ਮਰਿਆਦਾ ਹੈ ਬ੍ਰਾਹਮਣ ਲੋਕ ਇਸ ਤਰ੍ਹਾਂ ਇਹਨੂੰ ਆਪਣੀ ਉਂਗਲੀ ਵਿੱਚ ਪਵਾਉਂਦੇ ਨੇ ਜਿਹਨੇ ਸਰਾਧ ਕਰਾਉਣਾ ਹੋਵੇ ਤਾਂ ਮਹਾਰਾਜ ਜੀ ਮੈਂ ਆਪਣੀ ਉਂਗਲੀ ਵਿੱਚ ਧਾਰਨ ਕੀਤਾ ਹੋਇਆ
ਨਹੀਂ ਨਿਕਾਰੇ ਕਰ ਮੇਰੇ
ਮਹਾਰਾਜ ਇਹ ਉਂਗਲੀ ਵਿੱਚੋਂ ਮੈਂ ਲਾਹ ਨਹੀਂ ਸਕਿਆ ਇਹ ਦੱਬ ਦਾ ਜਿਹੜਾ ਕਾਈ ਦਾ ਬਣਾ ਕੇ ਮਹਾਰਾਜ ਜੀ ਇਹ ਜਿਹੜਾ ਮੈਂ ਆਪਣੇ ਕੁਸ਼ਾ ਦਾ ਹੱਥ ਵਿੱਚ ਪਾਇਆ ਹੋਇਆ ਛੱਲਾ ਉਸੇ ਤਰ੍ਹਾਂ ਪਇਆ ਪਵਾਇਆ ਹੀ ਆ ਗਿਆ ਤੁਹਾਡੇ ਕੋਲ ਤੇ ਮਹਾਰਾਜ ਜੀ ਮੈਂ ਇਹਨੂੰ ਉਤਾਰ ਨਹੀਂ ਸਕਿਆ
ਤੋਰਨ ਹੀ ਦਰਸ਼ਨ ਮਨ ਚਏ
ਮਨ ਦੇ ਵਿੱਚ ਉਦੋਂ ਹੀ ਇੱਛਾ ਜਾਗੀ ਕਿ ਮੈਂ ਭੱਜ ਕੇ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਾਂ ਮੈਂ ਦੌੜ ਕੇ ਆ ਕੇ ਗੁਰੂ ਕਲਗੀਧਰ ਦੇ ਦਰਸ਼ਨ ਕਰਾਂ ਇਸ ਕਰਕੇ ਮਹਾਰਾਜ ਕਾਹਲੀ ਕਾਹਲੀ ਵਿੱਚ ਆਉਂਦਿਆਂ ਇਹ ਵੀ ਉਤਾਰਿਆ ਨਹੀਂ ਗਿਆ
ਸੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਕਹਿਓ ਇਹ ਤੁਮਕਾ ਕਰਨ ਕੋ ਚਯੋ
ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਕਹਿੰਦੇ ਸੋਢੀ ਕੌਲ ਜੀ ਆ ਤੁਸੀਂ ਸਰਾਧ ਕਰਨ ਦੀ ਬਿਰਤੀ ਕਿੱਥੋਂ ਧਾਰਨ ਕਰ ਲਈ ਗੁਰਬਾਣੀ ਦਾ ਵੀ ਮਹਾਂਵਾਕ ਅੱਜ ਅੰਮ੍ਰਿਤ ਵੇਲੇ ਕਬੀਰ ਜੀ ਦਾ ਵਿਚਾਰਿਆ ਸੀ ਜੀਵਤ ਪਿੱਤਰ ਨਾ ਮਾਨੈ ਕੋ ਮੂਏ ਸਰਾਧ ਕਰਾਹੀ ਵੀ ਇਹ ਕਿਸ ਤਰ੍ਹਾਂ ਦੀ ਖੇਡ ਹੋਈ ਵੀ ਜਦੋਂ ਜਿਉਂਦੇ ਹੁੰਦੇ ਨੇ ਬਜ਼ੁਰਗ ਉਹਨਾਂ ਦੀ ਉਦੋਂ ਕੋਈ ਸੇਵਾ ਟਹਿਲ ਨਹੀਂ ਕਰਨੀ ਜਦੋਂ ਮਰ ਗਏ ਤੇ ਮਰਨ ਤੋਂ ਬਾਅਦ ਉਹਨਾਂ ਦੇ ਪਿੱਛੋਂ ਨਿਮਿਤ ਸਰਾਧ ਕਰਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਸੋਢੀ ਕੌਲ ਜੀ ਇਹ ਸਰਾਧ ਕਰਾਉਣ ਦੀ ਬਿਰਤੀ ਕਿੱਥੋਂ ਧਾਰਨ ਕਰ ਲਈ ਤੁਸੀਂ ਇਹ ਸੁਭਾਅ ਤੁਸੀਂ ਕਿੱਥੋਂ ਧਾਰਨ ਕਰ ਲਿਆ
ਸਤਿਗੁਰ ਰਾਮਦਾਸ ਜਿਸ ਵੰਸ਼
ਜਿਹੜੀ ਵੰਸ਼ ਵਿੱਚ ਜਿਹੜੀ ਕੁੱਲ ਵਿੱਚ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੈ
ਲੀਨਸ ਜਨਮ ਮਾਨਸਰ ਅੰਤ
ਇਹਨਾਂ ਨੇ ਮਾਨਸਰ ਸਰੋਵਰ ਦੇ ਵਿੱਚ ਹੰਸਾਂ ਦੇ ਸਮਾਨ ਜਨਮ ਲਿਆ ਹੈ
ਸ਼ੰਕਿਆ ਪਿਤਰ ਛੁਦਤ ਹੀ ਰੇ
ਦੱਸ ਵੀ ਜਿਹੜੀ ਕੁੱਲ ਚ ਗੁਰੂ ਰਾਮਦਾਸ ਨੇ ਜਨਮ ਲਿਆ ਹੋਵੇ ਉਸ ਕੁੱਲ ਦੇ ਜਿਹੜੇ ਪਿੱਤਰ ਨੇ ਵਡੇਰੇ ਨੇ ਉਹ ਹਲੇ ਬੈਠੇ ਹੋਣਗੇ ਭੁੱਖੇ ਬੈਠੇ ਹੋਣਗੇ ਉਹ ਤਾਂ ਤਰ ਗਏ ਨੇ ਉਹਨਾਂ ਦੀਆਂ ਤਾਂ ਕਈ ਕੁੱਲਾਂ ਤਰ ਗਈਆਂ ਨੇ ਜਿਹੜੀ ਕੁੱਲ ਚ ਗੁਰੂ ਰਾਮਦਾਸ ਜੀ ਨੇ ਅਵਤਾਰ ਧਾਰਨ ਕੀਤਾ
ਜਿਹਨੂੰ ਬਸ ਬੈਕੁੰਠ ਲਏ
ਉਹ ਜਿੰਨੇ ਵੀ ਪਿੱਤਰ ਨੇ ਹਾਲੇ ਤੁਹਾਡੀ ਕੀ ਬਿਰਤੀ ਹੈ ਵੀ ਉਹ ਭੁੱਖੇ ਹੀ ਬੈਠੇ ਹੋਣਗੇ ਜਿਹਨਾਂ ਵਾਸਤੇ ਤੁਸੀਂ ਇਹ ਸਰਾਧ ਕਰ ਰਹੇ ਹੋ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਵਾਸਾ ਤਾਂ ਬੈਕੁੰਠ ਵਿੱਚ ਹੋ ਚੁੱਕਾ ਹੈ
ਐਸੇ ਤ੍ਰਿਪਤ ਭਏ ਇੱਕ ਵਾਰੇ ਬਹੁਤ ਨਚੈ ਆਨੇ ਹਰ ਬਾਰੇ
ਉਹ ਜਿੰਨੇ ਵੀ ਵਡੇਰੇ ਨੇ ਜਿੰਨੇ ਵੀ ਉਹ ਪਿੱਤਰ ਨੇ ਗੁਰੂ ਰਾਮਦਾਸ ਜੀ ਦੀ ਕੁੱਲ ਦੇ ਇੱਕੋ ਵਾਰ ਇਹੋ ਜਿਹੇ ਤ੍ਰਿਪਤ ਹੋਏ ਨੇ ਇੱਕੋ ਵਾਰ ਇਹੋ ਜਿਹੇ ਰੱਜੇ ਨੇ ਕਿ ਉਹਨਾਂ ਨੂੰ ਮੁੜ ਕੇ ਨਾ ਹੁਣ ਕਿਸੇ ਅੰਨ ਦੀ ਲੋੜ ਹੈ ਤੇ ਨਾ ਕਿਸੇ ਪਾਣੀ ਦੀ ਲੋੜ ਹੈ
ਸੁਣੀ ਤਰਕ ਨਿਜ ਕਿਰਤ ਮੈਂ ਜਬੈ
ਕਲਗੀਧਰ ਜੀ ਨੇ ਏਦਾਂ ਤਰਕ ਕੀਤੀ ਨਾ ਇਹਦੀ ਕਿਰਤ ਦੇ ਉੱਤੇ ਸੋਢੀ ਕੌਲ ਨੇ ਜਦੋਂ ਸੁਣਿਆ ਕਿ ਸਤਿਗੁਰੂ ਜੀ ਨੇ ਮੇਰੀ ਕਿਰਤ ਦੇ ਉੱਤੇ ਤਰਕ ਕੀਤੀ ਹੈ
ਉਤਰ ਕੋਲ ਬਖਾਨੇ ਉਤਬੈ
ਜਿਹੜੇ ਸੋਢੀ ਕੌਲ ਬੋਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ
ਇਹ ਵਾਸਤਵ ਆਪ ਸੁਣਾਏ ਤੋ ਸੁਣੋ ਜਿਮਾਮ ਲੱਕ ਪਾਏ
ਕਹਿਣ ਲੱਗਾ ਮਹਾਰਾਜ ਜੀ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਵਾਸਤਵ ਸਹੀ ਕਹਿ ਰਹੇ ਹੋ ਪਰ ਫਿਰ ਵੀ ਮਹਾਰਾਜ ਸੱਚੀ ਪਾਤਸ਼ਾਹ ਜੀ ਜਿਵੇਂ ਮੈਂ ਜਾਣਿਆ ਉਹ ਤੁਹਾਨੂੰ ਦੱਸਦਾ ਹਾਂ
ਸ਼੍ਰੀ ਬਾਬਾ ਨਾਨਕ ਅਵਤਾਰਾ ਨਰ ਨੇ ਉਧਾਰੇ ਜਿਨੋ ਨਾ ਪਾਰਾ
ਗੁਰੂ ਨਾਨਕ ਸਾਹਿਬ ਸੱਚੀ ਪਾਤਸ਼ਾਹ ਜੋ ਅਕਾਲ ਪੁਰਖ ਦਾ ਅਵਤਾਰ ਹੋਏ ਨੇ ਜਿਨ੍ਹਾਂ ਨੇ ਹਜ਼ਾਰਾਂ ਨਹੀਂ ਲੱਖਾਂ ਜੀਵਾਂ ਨੂੰ ਇਹ ਸੰਸਾਰ ਤੋਂ ਤਾਰਿਆ ਹੈ, ਜਿਹਦੇ ਵੱਲ ਵੇਖਦੇ ਸੀ ਉਹਨੂੰ ਉਧਾਰ ਦਿੰਦੇ ਸਨ, ਐਸੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਵਡੇਰੇ ਹਨ।
ਅੰਤ ਸਮੇਂ ਸਪਤਮ ਦਿਨ ਮਾਏ,
ਅੰਤਮ ਸਮੇਂ ਜਦੋਂ ਸਪਤਮੀ ਵਾਲਾ ਦਿਨ ਸੀ,
ਜੋ ਗਮਨ ਪਰਲੋਕ ਤਾਏ,
ਉਹਨਾਂ ਨੇ ਪਰਲੋਕ ਜਾਣਾ ਸੀ, ਸੱਚਖੰਡ ਜਾਣ ਦੇ ਤਿਆਰੇ ਕਰਨੇ ਸਨ।
ਸ੍ਰੀ ਚੰਦ ਕੀ ਜਨਨੀ ਆਏ,
ਉਸ ਵੇਲੇ ਮਾਤਾ ਸ੍ਰੀ ਚੰਦ ਦੀ ਜਿਹੜੀ ਮਾਤਾ ਸੀ ਉਹ ਚੱਲ ਕੇ ਆਈ।
ਪ੍ਰਾਤ ਅਸ਼ਟਮੀ ਥਿਤ ਸੁਨੀ ਅੰਤ, ਤੁਮ ਪਿਤ ਕੋ ਸਰਾਧ ਕਰੇ ਅੰਤ।
ਹਾਂਜੀ,
ਜੇ ਪਰਲੋਕ ਪਧਾਰੋ ਆਜ, ਤੋ ਨੈ ਹੋਇਆ ਸਰਾਧ ਸਮਾਜ, ਇਤਿਆਦਕ ਕਰ ਬਾਕ ਬਿਲਾਸਾ, ਡੇਰਾ ਉਤਾਰਿਓ ਪ੍ਰਭ ਪਾਤਾ।
ਇਸ ਤਰ੍ਹਾਂ ਸੋਢੀ ਕੌਲ ਨੇ ਆਖਿਆ, ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਵਡੇਰੇ ਨੇ, ਉਹਨਾਂ ਨੇ ਵੀ ਜਦੋਂ ਪਿਤਾ ਮਹਿਤਾ ਕਾਲੂ ਜੀ ਸਰਾਧ ਕਰਾਉਣ ਲੱਗੇ ਸਨ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ, ਪਿਤਾ ਜੀ ਇਹ ਕੀ ਕਰ ਰਹੇ ਹੋ? ਕਹਿੰਦੇ, ਬੇਟਾ ਸਰਾਧ ਕਰਾ ਰਿਹਾ ਆਪਣੇ ਵਡੇਰਿਆਂ ਵਾਸਤੇ। ਮਹਾਰਾਜ ਜੀ ਕਹਿੰਦੇ ਵੀ ਸਾਡੇ ਵਡੇਰੇ ਪਿੱਤਰ ਤਾਂ ਹੈ ਹੀ ਨਹੀਂ ਪਿੱਤਰ ਲੋਕ ਵਿੱਚ। ਮਹਾਰਾਜ ਜੀ ਨੇ ਆਖਿਆ, ਪਿਤਾ ਜੀ ਨੇਤਰ ਮੁੰਦੋ ਤੇ ਵੇਖੋ, ਜਦੋਂ ਧਿਆਨ ਮਾਰਿਆ ਕੀ ਵੇਖਦੇ ਨੇ ਕਿ ਪਿੱਤਰ ਲੋਕ ਦੇ ਵਿੱਚੋਂ ਜਿੰਨੇ ਵੀ ਪਿੱਤਰ ਨੇ ਸਾਰੇ ਮੁਕਤ ਹੋ ਕੇ ਬੈਕੁੰਠ ਚ ਚਲੇ ਗਏ। ਕਿਉਂ ਚਲੇ ਗਏ ਨੇ? ਕਿਉਂਕਿ ਉਸ ਕੁਲ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋ ਚੁੱਕਾ ਹੈ। ਤਿੰਨ ਬੇਦੀਆਂ ਕੇ ਕੁਲ ਵਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ, ਜੈ ਤੈ ਪਏ ਸਹਾਏ। ਏਦਾਂ ਸੋਢੀ ਕੌਲ ਦੇ ਨਾਲ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਬਿਲਾਸ ਹੋਏ ਔਰ ਮਹਾਰਾਜ ਜੀ ਨੇ ਢਿਲਵੀ ਨਗਰ ਦੇ ਵਿੱਚ ਡੇਰਾ ਕੀਤਾ ਹੈ।
ਬਹੁਰ ਅਨੰਦਪੁਰੇ ਕੋ ਜੰਗ,
ਫਿਰ ਅਨੰਦਪੁਰ ਸਾਹਿਬ ਦੇ ਜੰਗ ਦਾ ਜ਼ਿਕਰ ਚੱਲ ਪਿਆ। ਅਨੰਦਪੁਰ ਸਾਹਿਬ ਚ ਜਿਵੇਂ ਜੰਗ ਹੋਇਆ, ਯੁੱਧ ਹੋਇਆ, ਉਹਦੀਆਂ ਗੱਲਾਂ ਚੱਲ ਪਈਆਂ।
ਕਿਤਕ ਸੁਨਾ ਮਨ ਕਰੇ ਪ੍ਰਸੰਗ,
ਮਹਾਰਾਜ ਜੀ ਨੇ ਸੋਢੀ ਕੌਲ ਨੂੰ ਕੁਝ ਉਹ ਸਾਰੇ ਪ੍ਰਸੰਗ ਜਿਹੜੇ ਸਨ ਉਹ ਉਥੋਂ ਦੇ ਅਨੰਦਪੁਰ ਸਾਹਿਬ ਦੇ ਜੰਗ ਦੇ, ਚਮਕੌਰ ਸਾਹਿਬ ਦੀ ਜੰਗ ਦੇ, ਜਿਵੇਂ ਜਿਵੇਂ ਯੁੱਧ ਹੋਇਆ ਜੰਗ ਹੋਇਆ ਉਹ ਪ੍ਰਸੰਗ ਮਹਾਰਾਜ ਜੀ ਸੋਢੀ ਕੌਲ ਨੂੰ ਸੁਣਾਉਣ ਲੱਗੇ ਹਨ।
ਸੇਵਾ ਸਭ ਸੋਢੀ ਨ ਕਰਾਏ,
ਸਾਰੇ ਸੋਢੀਆਂ ਨੇ ਰਲ ਕੇ ਸਤਿਗੁਰੂ ਜੀ ਦੀ ਬੜੀ ਪਿਆਰ ਨਾਲ ਸੇਵਾ ਟਹਿਲ ਕੀਤੀ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬੜੇ ਅਦਬ ਨਾਲ ਸਤਿਕਾਰ ਨਾਲ ਸੇਵਾ ਕੀਤੀ।
ਨਾਨਾ ਦੇ ਕਰ ਸਮਝਾਏ,
ਔਰ ਨਾਨਾ ਪ੍ਰਕਾਰ ਦੀਆਂ ਵਸਤੂਆਂ ਜੋ ਚਾਹੀਦੀਆਂ ਸਨ, ਘਾਹ ਪੱਠਾ ਆਦਿਕ ਘੋੜਿਆਂ ਵਾਸਤੇ, ਘਾਹ ਦਾਣਾ ਆਦਿਕ ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਲਿਆ ਕੇ ਭੇਟ ਕੀਤਾ ਹੈ।
ਭਲੀ ਪ੍ਰਕਾਰ ਆਹਾਰ ਕਰਾਏ,
ਭਲੀ ਪ੍ਰਕਾਰ ਨਾਲ ਮਹਾਰਾਜ ਜੀ ਦੇ ਭੋਜਨ ਵਾਸਤੇ, ਲੰਗਰ ਵਾਸਤੇ ਰਸਤਾ ਬਸਤਾ ਭੇਟ ਕੀਤੀਆਂ।
ਬੈਠੇ ਬਹੁਤ ਪ੍ਰਸੰਗ ਚਲਾਏ,
ਇਸ ਤਰ੍ਹਾਂ ਜਦੋਂ ਲੰਗਰ ਪ੍ਰਸ਼ਾਦਾ ਛਕ ਕੇ ਵਿਹਲੇ ਹੋ ਗਏ ਤੇ ਫਿਰ ਸੋਢੀ ਕੌਲ ਮਹਾਰਾਜ ਜੀ ਕੋਲ ਆ ਬੈਠਾ ਤੇ ਬੈਠਿਆਂ ਬੈਠਿਆਂ ਗੱਲਾਂ ਚੱਲ ਪਈਆਂ, ਵਿਚਾਰ ਚੱਲ ਪਈ।
ਤੁਮਕੋ ਮਿਲਿਓ ਕਪੂਰਾ ਕਹਿਣੈ, ਸੇਵਾ ਕਰੀ ਕਿਨੈ ਸ਼ਰਧਾ ਲੈ।
ਖਾਲਸਾ ਜੀ, ਸੋਢੀ ਕੌਲ ਨੇ ਸੁਭਾਵਕ ਹੀ ਪੁੱਛਿਆ, ਮਹਾਰਾਜ ਪਿੱਛੋਂ ਕਿਧਰੋਂ ਆਏ ਹੋ? ਸਤਿਗੁਰਾਂ ਨੇ ਦੱਸਿਆ ਵੀ ਅਸੀਂ ਕੋਟ ਕਪੂਰੇ ਤੋਂ ਆਏ ਹਾਂ। ਕਹਿੰਦਾ ਜੀ, ਉੱਥੇ ਕਪੂਰਾ ਚੌਧਰੀ ਤੁਹਾਨੂੰ ਮਿਲਿਆ ਕਿ ਨਹੀਂ ਮਿਲਿਆ? ਕਪੂਰੇ ਚੌਧਰੀ ਨੇ ਤੁਹਾਡੀ ਕੋਈ ਸੇਵਾ ਟਹਿਲ ਕੀਤੀ ਹੈ ਜਾਂ ਨਹੀਂ ਕੀਤੀ?
ਸੁਣ ਸ੍ਰੀ ਗੁਰੂ ਤਤਕਾਲ ਉਚਾਰੇ, ਹਮੋ ਕਪੂਰੇ ਜਣਾ ਉਖਾਰੇ।
ਜਦੋਂ ਇਹਨੇ ਪੁੱਛਿਆ ਨਾ ਸੋਢੀ ਕੌਲ ਨੇ ਕਿ ਕਪੂਰੇ ਨੇ ਤੁਹਾਡੀ ਕੋਈ ਸੇਵਾ ਟਹਿਲ ਕੀਤੀ ਜਾਂ ਨਹੀਂ, ਤੇ ਮਹਾਰਾਜ ਸੱਚੇ ਪਾਤਸ਼ਾਹ ਬੋਲੇ, ਕਹਿੰਦੇ ਸੋਢੀ ਕੌਲ ਜੀ, ਅਸੀਂ ਤਾਂ ਕਪੂਰੇ ਦੀਆਂ ਜੜਾਂ ਪੁੱਟ ਕੇ ਆ ਰਹੇ ਹਾਂ, ਅਸੀਂ ਤਾਂ ਕਪੂਰੇ ਦੀਆਂ ਜੜਾਂ ਪੁੱਟ ਕੇ ਆ ਰਹੇ ਹਾਂ, ਐਸਾ ਬਚਨ ਕਰਕੇ ਆ ਰਹੇ ਹਾਂ।
ਰਹਿਣ ਨਾ ਪਾਏ ਬਿਨਾਂ ਸੀ ਹੋਏ,
ਕਪੂਰਾ ਬਹੁਤੀ ਦੇਰ ਤੱਕ ਨਹੀਂ ਰਹੇਗਾ, ਉਹਦੀਆਂ ਜੜਾਂ ਪੁੱਟੀਆਂ ਗਈਆਂ ਨੇ, ਹੁਣ ਉਹਦਾ ਵਿਨਾਸ਼ ਛੇਤੀ ਹੋ ਜਾਵੇਗਾ।
ਬਾਕ ਨਾ ਮਾਨਿਓ ਮਹਿਮਾ ਜੋਏ,
ਕਿਉਂ ਪੁੱਟਿਆ ਜਾਣਗੀਆਂ? ਕਿਉਂਕਿ ਉਹਨੇ ਸਾਡਾ ਬਚਨ ਨਹੀਂ ਮੰਨਿਆ, ਉਹਨੇ ਸਾਡਾ ਵਾਕ ਨੀ ਮੰਨਿਆ, ਗੁਰੂ ਘਰ ਦੀ ਮਹਿਮਾ ਜਾਣਦੇ ਹੋਇਆ ਵੀ ਵਾਕ ਨੀ ਮੰਨਿਆ।
ਸੁਣਤ ਕੋਲ ਕੋ ਛੋਭ ਬਿਸਾਲਾ,
ਮਹਾਰਾਜ ਜੀ ਨੇ ਕਿਹਾ ਨਾ ਕਿ ਅਸੀਂ ਕਪੂਰੇ ਦੀਆਂ ਜੜਾਂ ਪੁੱਟ ਕੇ ਆ ਰਹੇ ਹਾਂ ਤੇ ਸੋਢੀ ਕੌਲ ਨੂੰ ਬੜਾ ਗੁੱਸਾ ਲੱਗਾ। ਕਿਉਂ ਗੁੱਸਾ ਲੱਗਾ? ਕਿਉਂਕਿ ਕਪੂਰਾ ਇਹਦਾ ਚੇਲਾ ਸੀ, ਕਪੂਰਾ ਜਿਹੜਾ ਸੀ ਉਹ ਸੋਢੀ ਕੌਲ ਦਾ ਚੇਲਾ ਸੀ, ਇਹਦੇ ਕੋਲ ਹਾਜ਼ਰੀ ਭਰਦਾ ਸੀ, ਇਹਦੀ ਸੇਵਾ ਟਹਿਲ ਕਰਦਾ ਸੀ, ਇਹਨੂੰ ਆਪਣਾ ਗੁਰੂ ਮੰਨਦਾ ਸੀ। ਤੇ ਜਦੋਂ ਸੋਢੀ ਕੌਲ ਨੇ ਸੁਣਿਆ, ਇਹ ਸੁਣ ਕੇ ਉਹਦੇ ਮਨ ਨੂੰ ਬੜਾ ਭਾਰੀ ਛੋਭ ਹੋਇਆ, ਦੁੱਖ ਹੋਇਆ।
ਨਿਜ ਸਿੱਖ ਲੱਖ ਬੋਲਿਓ ਤਤ ਕਾਲਾ,
ਕਪੂਰਾ ਚੌਧਰੀ ਜਿਹੜਾ ਸੀ ਉਹ ਸੋਢੀ ਕੌਲ ਦਾ ਚੇਲਾ ਸੀ, ਸਿੱਖ ਸੀ ਉਹਦਾ, ਉਹਨੂੰ ਆਪਣਾ ਸਿੱਖ ਜਾਣ ਕੇ ਚੇਲਾ ਜਾਣ ਕੇ ਇਹਦੇ ਮਨ ਚ ਦੁੱਖ ਹੋਇਆ ਤੇ ਉਸ ਵੇਲੇ ਬੋਲਿਆ ਸਤਿਗੁਰੂ ਜੀ ਨੂੰ ਕਹਿਣ ਲੱਗਾ,
ਜਣਾ ਕਪੂਰੇ ਕੀ ਡਿਡ ਭਾਰੇ, ਹਮਨੇ ਰਾਖੀ ਪੇਟ ਮਜਾਰੇ।
ਸਤਿਗੁਰੂ ਜੀ ਨੂੰ ਕਹਿਣ ਲੱਗਾ, ਕਹਿੰਦਾ ਗੁਰੂ ਜੀ ਕਪੂਰੇ ਦੀਆਂ ਜੜਾਂ ਇਹ ਥੋੜੀ ਨੇ ਵੀ ਉੱਤੇ ਹੀ ਲੱਗੀਆਂ ਹੋਈਆਂ ਨੇ ਜਿਹੜੀਆਂ ਤੁਸੀਂ ਪੁੱਟ ਆਏ ਹੋ, ਕਪੂਰੇ ਦੀਆਂ ਜੜਾਂ ਬੜੀਆਂ ਮਜ਼ਬੂਤ ਨੇ ਤੇ ਉਹਦੀਆਂ ਉਹ ਜੜਾਂ ਮੇਰੇ ਢਿੱਡ ਚ ਲੱਗੀਆਂ ਹੋਈਆਂ, ਮੇਰੇ ਪੇਟ ਵਿੱਚ ਲੱਗੀਆਂ ਹੋਈਆਂ ਨੇ ਕਪੂਰੇ ਦੀਆਂ ਜੜਾਂ। ਇਹ ਚਾਹੁੰਦਾ ਸੀ ਵੀ ਸ਼ਾਇਦ ਮੈਂ ਆਪਣੇ ਪੇਟ ਵਿੱਚ ਕਹਾਂਗਾ ਤੇ ਬਚ ਜਾਏਗਾ। ਸੋਢੀ ਕੌਲ ਨੇ ਇਸ ਕਰਕੇ ਗੱਲ ਕਹੀ, ਕਹਿੰਦਾ ਜੀ ਉਹਦੀਆਂ ਜਿਹੜੀਆਂ ਜੜਾਂ ਨੇ ਕਪੂਰੇ ਦੀਆਂ ਉਹ ਤਾਂ ਮੇਰੇ ਪੇਟ ਵਿੱਚ ਲੱਗੀਆਂ ਹੋਈਆਂ ਹਨ।
ਮੋਹੇ ਪੇਟ ਕੋ ਪਾਲਾ ਜੋਏ, ਤਿਸ ਕੀ ਜੜਾ ਉਖਾਰੇ ਸੋਏ।
ਮੇਰੇ ਪੇਟ ਨੂੰ ਪਾੜੇਗਾ ਉਹੀ ਉਹਦੀਆਂ ਜੜਾਂ ਪੁੱਟ ਕੇ ਬਾਹਰ ਕੱਢੇਗਾ। ਹੁਣ ਨਾ ਮੇਰਾ ਕੋਈ ਪੇਟ ਪਾੜ ਸਕੇ ਤੇ ਨਾ ਹੀ ਕੋਈ ਕੱਢ ਸਕੇ। ਕਹਿੰਦੇ ਉਹਦੀਆਂ ਜੜਾਂ ਮੇਰੇ ਪੇਟ ਤਾਂ ਹੀ ਨੇ, ਪੇਟ ਵਿੱਚ ਲੱਗੀਆਂ ਹੋਈਆਂ। ਹੁਣ ਜਿਹੜਾ ਮੇਰੇ ਪੇਟ ਨੂੰ ਪਾੜੇਗਾ ਉਹੀ ਉਹਨਾਂ ਜੜਾਂ ਨੂੰ ਪੁੱਟ ਸਕੇਗਾ।
ਸੁਣਤ ਸ਼ੀਗਰ ਹੀ ਕੌਲ ਮਤੇ ਕੋ,
ਕੌਲ ਨੇ ਆਹ ਗੱਲ ਕਹੀ ਨਾ ਸੁਣ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਕਲਗੀਧਰ ਜੀ,
ਸ਼੍ਰੀ ਗੁਰੂ ਉੱਤਰ ਦਿਓ ਪਤੇ ਕੋ।
ਵੇਲੇ ਮਹਾਰਾਜ ਜੀ ਵੀ ਫਿਰ ਬੋਲੇ, ਜਦੋਂ ਸੋਢੀ ਕੌਲ ਨੇ ਕਿਹਾ ਨਾ ਕਪੂਰੇ ਦੀਆਂ ਜੜਾਂ ਮੇਰੇ ਢਿੱਡ ਚ ਲੱਗੀਆਂ, ਤੇ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਉਸੇ ਵਕਤ ਬੋਲੇ,
ਪਾਲੇ ਜਮੋ ਪੇਟ ਤੁਹਾਰੋ, ਤਬ ਤੁਮ ਹੀ ਤੇ ਜੜਾ ਉਖਾਰੋ।
ਕਹਿੰਦੇ ਕੋਈ ਨਹੀਂ ਸੋਢੀ ਕੌਲ, ਜਿਹੜੇ ਕਪੂਰੇ ਦੀਆਂ ਜੜਾਂ ਤੇਰੇ ਢਿੱਡ ਚ ਪੇਟ ਚ ਲੱਗੀਆਂ ਹੋਈਆਂ ਨੇ ਨਾ, ਉਹੀ ਕਪੂਰਾ ਚੌਧਰੀ ਤੇਰਾ ਪੇਟ ਪਾੜ ਕੇ ਪਾੜੇਗਾ ਤੇ ਫਿਰ ਤੂੰ ਆਪ ਹੀ ਉਹਦੀਆਂ ਜੜਾਂ ਆਪਣੇ ਪੇਟ ਚੋਂ ਪੁੱਟ ਕੇ ਬਾਹਰ ਕੱਢੇਗਾ। ਹਾਂ ਠੀਕ ਹੈ, ਕੋਈ ਦੂਜਾ ਨੀ ਤੇਰਾ ਪੇਟ ਪਾੜੇਗਾ, ਹੁਣ ਕਪੂਰਾ ਹੀ ਤੇਰਾ ਪੇਟ ਪਾੜੇਗਾ ਤੇ ਤੂੰ ਆਪ ਉਹਦੀਆਂ ਜੜਾਂ ਆਪਣੇ ਪੇਟ ਵਿੱਚੋਂ ਪੁੱਟ ਕੇ ਬਾਹਰ ਕੱਢੇਗਾ।
ਜਿਸ ਰਚਾਹੇ ਤੇ ਯਤਨ ਬਣਾਵੋ, ਜਿਸ ਕੋ ਨਾਸ਼ ਕਰਤੀ ਉਤ ਲਾਵੋ।
ਰੱਖਿਆ ਕਰਨ ਵਾਸਤੇ ਤੂੰ ਇੰਨਾ ਯਤਨ ਕਰ ਰਿਹਾ, ਮੁੜ ਕੇ ਉਹਦਾ ਨਾਸ਼ ਕਰਨ ਵਾਸਤੇ ਤੂੰ ਹੀ ਕਹੇਗਾ ਵੀ ਕਪੂਰਾ ਮਰ ਜਾਏ, ਤੂੰ ਹੀ ਕਹੇਗਾ ਆਪਣੇ ਮੂੰਹੋਂ ਕਿ ਕਪੂਰੇ ਦੀ ਮੌਤ ਹੋ ਜਾਏ, ਕਪੂਰਾ ਮਰ ਜਾਏ, ਉਹਦੇ ਵਾਸਤੇ ਫਿਰ ਤੂੰ ਹੀ ਉਹਦਾ ਨਾਸ਼ ਕਰਨ ਵਾਸਤੇ ਬੋਲੇਗਾ।
ਸੁਣਤ ਕੋਲ ਸਰਾਪੈ ਬਿਸਮਾਇਓ,
ਮਹਾਰਾਜ ਜੀ ਦਾ ਇਹ ਬਚਨ ਸੁਣ ਕੇ ਸੋਢੀ ਕੌਲ ਬੜਾ ਹੈਰਾਨ ਹੋਇਆ, ਬੜਾ ਬਿਸਮਾਦ ਵਿੱਚ ਆਇਆ ਕਿ ਸਤਿਗੁਰੂ ਜੀ ਨੇ ਕੀ ਬਚਨ ਕਰ ਦਿੱਤਾ ਹੈ।
ਭਇਓ ਮੋਹੇ ਵੀ ਭਲੋ ਬਚਾਇਓ,
ਚੰਗਾ ਕੰਮ ਹੋਇਆ ਵੀ ਮੈਂ ਉਹਨੂੰ ਬਚਾਉਣਾ ਚਾਹੁੰਦਾ ਸੀ, ਉਹਨੂੰ ਤਾਂ ਕੀ ਬਚਾਉਣਾ ਸੀ, ਉਲਟਾ ਮੇਰਾ ਵੀ ਬੁਰਾ ਹੋ ਗਿਆ। ਸੋਢੀ ਕੌਲ ਸੋਚ ਰਿਹਾ ਵੀ ਮੈਂ ਤਾਂ ਕਪੂਰੇ ਨੂੰ ਬਚਾਉਣਾ ਚਾਹੁੰਦਾ ਸੀ, ਉਹਨੇ ਤਾਂ ਕੀ ਬਚਣਾ ਸੀ, ਉਲਟਾ ਮੇਰਾ ਵੀ ਬੁਰਾ ਹੋ ਗਿਆ।
ਲੈ ਸਲਮੁਖ ਪੁਨ ਕਛੂ ਵਿਚਾਰਾ,
ਉਸ ਵੇਲੇ ਫਿਰ ਸਤਿਗੁਰਾਂ ਦੇ ਸਾਹਮਣੇ ਕੁਝ ਨੀ ਬੋਲਿਆ ਸੋਢੀ ਕੌਲ, ਇਹਨੇ ਮਹਾਰਾਜ ਜੀ ਨੂੰ ਕੋਈ ਪਲਟਵਾਂ ਜਵਾਬ ਨਹੀਂ ਦਿੱਤਾ।
ਭੀਮ ਸਰਾਪ ਤੇ ਡਰਿਓ ਰਦਾਰਾ,
ਸਮਝ ਗਿਆ ਕਿ ਜੇ ਕੁਝ ਹੋਰ ਬੋਲਿਆ ਤੇ ਕੋਈ ਹੋਰ ਬਚਨ ਹੋ ਜਾਣਾ ਅੱਗੋਂ, ਇਹਦੇ ਨਾਲੋਂ ਚੰਗਾ ਵੀ ਹੁਣ ਚੁੱਪ ਹੀ ਕਰਿਆ ਰਹਾ, ਚੁੱਪ ਨਾ ਹੀ ਬੋਲਾ।
ਸੋਚ ਗਏ ਆਪਣੇ ਭਵਨੋ,
ਆਖਿਰਕਾਰ ਕੁਝ ਸਮਾਂ ਸਤਿਗੁਰਾਂ ਕੋਲ ਬਹਿਣ ਤੋਂ ਬਾਅਦ ਸੋਢੀ ਕੌਲ ਮਹਾਰਾਜ ਜੀ ਕੋਲ ਵਿਦਾ ਹੋ ਕੇ ਆਪਣੇ ਘਰ ਗਿਆ ਹੈ।
ਹੱਕ ਨਾ ਮਿਟੈ ਬਨੈ ਬਿਦ ਕਵਨੋ,
ਖਾਲਸਾ ਜੀ ਹੁਣ ਸੋਚਦਾ ਜਾਂਦਾ ਹੈ ਕਿ ਜਿਹੜਾ ਬਚਨ ਗੁਰੂ ਸਾਹਿਬ ਨੇ ਕਰ ਦਿੱਤਾ ਇਹ ਹੁਣ ਮਿਟ ਨਹੀਂ ਸਕਦਾ, ਇਹ ਤਾਂ ਹੁਣ ਪੂਰਾ ਹੋ ਕੇ ਹੀ ਰਹਿਣਾ, ਜਿਹੜਾ ਬਚਨ ਗੁਰੂ ਕਲਗੀਧਰ ਜੀ ਨੇ ਆਪਣੇ ਮੁਖੋਂ ਉਚਾਰ ਦਿੱਤਾ ਹੈ,
ਮੋਏ ਪੇਟ ਕੋ ਸੋ ਕਿਮ ਫਾੜੈ,
ਸੋਚਦਾ ਹੈ ਵੀ ਕਪੂਰਾ ਮੇਰਾ ਢਿੱਡ ਕਿਵੇਂ ਪਾੜੇਗਾ, ਇਹ ਸੋਚੀ ਜਾਂਦਾ ਵੀ ਕਪੂਰਾ ਮੇਰਾ ਪੇਟ ਕਿਵੇਂ ਪਾੜੇਗਾ, ਉਹ ਤਾਂ ਮੇਰਾ ਚੇਲਾ, ਉਹ ਮੇਰਾ ਪੇਟ ਕਿਵੇਂ ਫਾੜ ਸਕਦਾ, ਏਦਾਂ ਕਪੂਰੇ ਬਾਰੇ ਸੋਚੀ ਜਾਂਦਾ ਸੋਢੀ ਕੌਲ,
ਇਤਿਹਾਸਕ ਬੋ ਗਟੀ ਵਿਚਾਰ,
ਬੜੀਆਂ ਗਟੀਆਂ ਸੋਚਦਾ, ਇੱਕ ਗਟੀ ਆਉਂਦੀ ਹੈ ਇੱਕ ਉਤਰਦੀ ਹੈ, ਕਈ ਸੋਚਾਂ ਆਉਂਦੀਆਂ ਨੇ ਮਨ ਵਿੱਚ ਕਿ ਕਪੂਰਾ ਮੇਰਾ ਪੇਟ ਕਿਵੇਂ ਪਾੜੇਗਾ,
ਸੁਭਤ ਜਤਾ ਸੁਖ ਰਾਤ ਬਿਤਾਏ,
ਆਖਿਰਕਾਰ ਰਾਤ ਇਹਨੇ ਸੁਖ ਨਾਲ ਸੌ ਕੇ ਬਤੀਤ ਕੀਤੀ ਹੈ,
ਸੋਚ ਇਸ਼ਨਾਨ ਪ੍ਰਾਪਤ ਹੋਏ ਆਏ,
ਕਲਗੀਧਰ ਪਾਤਸ਼ਾਹ ਵੀ ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋਏ, ਅੰਮ੍ਰਿਤ ਵੇਲੇ ਸੋਚ ਇਸ਼ਨਾਨ ਕੀਤਾ ਹੈ,
ਔਰ ਕੋਲ ਕੋਸ਼ਿਸ਼ ਕਰ ਤਿਆਰੇ,
ਇੱਧਰ ਸੋਢੀ ਕੌਲ ਨੇ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਇੱਕ ਬੜੀ ਵਧੀਆ ਪੁਸ਼ਾਕ ਤਿਆਰ ਕੀਤੀ,
ਸੂਖਮ ਸੇਤ ਬਸਤਰ ਮੁੱਲ ਭਾਰੇ,
ਕੀਮਤੀ ਬਸਤਰ ਸਨ, ਸੂਖਮ ਧਾਗੇ ਦਾ ਬਣਿਆ ਹੋਇਆ ਬਰੀਕ ਸਫੇਦ ਰੰਗ ਦਾ ਚੋਲਾ ਸੀ,
ਲੈ ਕਰ ਚੱਲ ਆਇਓ ਚਿਤ ਚਿੰਤਾ, ਬੈਠਿਓ ਨਿਕਟ ਹੋਏ ਭਗਵੰਤਾ,
ਸਫੇਦ ਰੰਗ ਦੀ ਉਹ ਪੁਸ਼ਾਕ ਲੈ ਕੇ ਸਤਿਗੁਰਾਂ ਦੇ ਕੋਲ ਆਇਆ ਤੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠਾ, ਨਮਸਕਾਰ ਕਰਕੇ
ਅਰਪਣ ਕਰੇ ਬਸਤਰ ਬਚ ਭਾਕੇ,
ਬਸਤਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਣ ਕਰਕੇ ਬੋਲਿਆ,
ਅਬ ਨੀਲੰਬਰ ਕੋ ਨੈ ਰਾਖੋ,
ਮਹਾਰਾਜ ਜੀ ਨੇ ਉਸ ਵੇਲੇ ਨੀਲੇ ਰੰਗ ਦਾ ਬਾਣਾ ਪਾਇਆ ਹੋਇਆ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਸਤਿਗੁਰੂ ਜੀ ਹੁਣ ਆ ਜਿਹੜਾ ਨਿਲੰਬਰ ਬਾਣਾ ਹੈ ਆਪ ਜੀ ਇਹ ਨਾ ਧਾਰਨ ਕਰੋ,
ਇਸ ਦੇ ਪੈਰ ਕਰ ਭਲੋ ਸੁਆਵੋ,
ਪਾਤਸ਼ਾਹ ਜੀ ਆ ਚਿੱਟੇ ਰੰਗ ਦੇ ਬਸਤਰ ਲਿਆਇਆ ਇਹ ਤੁਸੀਂ ਆਪਣੇ ਸਰੀਰ ਤੇ ਧਾਰਨ ਕਰੋ,
ਹੋਰ ਬਲੀਰੀ ਤਨ ਬਿਸਰਾਵੋ,
ਜਿਹੜੀ ਆ ਨਿਲੰਬਰ ਰੰਗ ਦੇ ਬਸਤਰ ਧਾਰਨ ਕੀਤੇ ਨੇ ਹੁਣ ਤਿਆਗ ਦਿਓ,
ਸ੍ਰੀ ਗੁਰ ਬੋਲੇ ਕਹੋ ਤੁਹਾਰੋ ਹਮਨੇ ਪਲਟ ਹਿਰਦੇ ਵਿਚਾਰੋ,
ਮਹਾਰਾਜ ਜੀ ਕਹਿੰਦੇ ਸੋਢੀ ਕੌਲ ਜੀ ਤੁਹਾਡਾ ਕਹਿਣਾ ਨੀ ਮੋੜਦੇ, ਲਿਆਓ ਇਹ ਬਸਤਰ ਲਿਆਏ ਹੋ, ਤੁਹਾਡਾ ਜਿਹੜਾ ਬਚਨ ਹੈ ਉਹ ਅਸੀਂ ਨੀ ਪਲਟਦੇ ਅਸੀਂ ਨੀ ਮੋੜਦੇ, ਲਿਆਓ ਇਹ ਬਸਤਰ ਅੰਗੀਕਾਰ ਕਰ ਲੈਂਦੇ ਹਾਂ,
ਲੈ ਕਰ ਪੈਰੇ ਸਰਬ ਸਰੀ,
ਉਹ ਸਫੇਦ ਰੰਗ ਦੇ ਜਿਹੜੇ ਬਸਤਰ ਸਨ ਸੋਢੀ ਕੌਲ ਕੋਲੋਂ ਲੈ ਕੇ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ,
ਕਰੇ ਉਤਾਰਨ ਨੀਲੇ ਚੀਰ,
ਜਿਹੜੇ ਨੀਲੇ ਰੰਗ ਦੇ ਬਸਤਰ ਮਹਾਰਾਜ ਜੀ ਨੇ ਪਹਿਲਾਂ ਪਾਏ ਸਨ ਉਹ ਆਪਣੇ ਉਤਾਰੇ ਹਨ,
ਬੈਠੇ ਬੋਰ ਤਿਸੀ ਅਸਥਾ,
ਉਸੇ ਜਗ੍ਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠ ਗਏ ਹਨ,
ਕੀਤਕ ਸਿੰਘਨ ਲੱਗਿਓ ਦੀਵਾਨ,
ਸਿੰਘਾਂ ਦਾ ਮਹਾਰਾਜ ਜੀ ਦੇ ਕੋਲ ਦੀਵਾਨ ਲੱਗਾ ਹੋਇਆ,
ਕੋਲ ਪੁੱਤਰ ਪੋਤਰੇ ਜਬ ਸਭ ਜਬੈ,
ਸੋਢੀ ਕੌਲ ਆਪਣੇ ਪੁੱਤਰਾਂ ਸਮੇਤ ਪੋਤਰਿਆਂ ਦੇ ਸਮੇਤ,
ਪੁਰਜਨ ਗਨ ਲੋਕੈ ਤਬੈ,
ਨਗਰ ਦੇ ਬਹੁਤ ਸਾਰੇ ਲੋਕ ਵੀ ਆਏ ਨੇ ਸਭ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਨ,
ਜਵਲਤੇ ਅੰਗੀਠਾ ਅਗਨੇ ਅਗਾਰੇ,
ਨਾਲ ਹੀ ਮਹਾਰਾਜ ਜੀ ਦੇ ਅੰਗੀਠਾ ਬਲਦਾ ਸੀ, ਅੰਗੀਠਾ ਅਗਲੇ ਪਾਸੇ ਉਹ ਨਾਲ ਹੀ ਮਹਾਰਾਜ ਜੀ ਦੇ ਬਲ ਰਿਹਾ ਸੀ,
ਅਮਰਲੇ ਹੱਥ ਮਜਾਰੇ,
ਜਿਹੜੇ ਨੀਲੇ ਬਸਤਰ ਮਹਾਰਾਜ ਜੀ ਨੇ ਲਾਏ ਨੇ ਨਾ ਗੁਰੂ ਕਲਗੀਧਰ ਨੇ, ਉਹ ਬਸਤਰ ਆਪਣੇ ਹੱਥਾਂ ਵਿੱਚ ਲੈ ਕੇ,
ਨੀਰ ਪਾਰ ਕਰ ਤਿਸਤੇ ਸਤਿਗੁਰ ਸ੍ਰੀ ਮੁਕਤੇ ਤੁਕ ਏਵ ਉਚਰ ਕਰ,
ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ ਵੀ ਉਹਦੇ ਨੀਲੇ ਰੰਗ ਦੀ ਜਿਹੜੀ ਕੱਪੜੇ ਦੀ ਇੱਕ ਲੀਰ ਪਾੜ ਪਾੜ ਕੇ ਨਾ ਵਿੱਚ ਸੁੱਟਣ ਲੱਗੇ ਅੱਗ ਦੇ ਤੇ ਸਾੜਨ ਲੱਗੇ ਤੇ ਨੀਰ ਪਾੜ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਮੁਖੋਂ ਬਚਨ ਉਚਾਰਨ ਕੀਤਾ,
ਨੀਲ ਬਸਤਰੇ ਕੱਪੜੇ ਫਾੜੇ ਤੁਰਕ ਪਠਾਣੀ ਅਮਲੇ ਉਤਾਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਗਤੀ ਉਚਾਰਨ ਕੀਤੀ, ਨੀਲ ਬਸਤਰ ਲੈ ਕੱਪੜੇ ਫਾਰੇ ਤੁਰਕ ਪਠਾਣੀ ਅਮਲ ਗਿਆ, ਹਾਲਾਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪੰਗਤੀ ਉਸੇ ਤਰ੍ਹਾਂ ਹੈ ਕਿ ਮਹਾਰਾਜ ਜੀ ਨੇ ਬਦਲ ਕੇ ਉਚਾਰਨ ਕੀਤਾ ਬਚਨ, ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਪੰਗਤੀ ਏਦਾਂ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਨੀ ਮਹਾਰਾਜ ਜੀ ਨੇ ਬਦਲੀ ਪਰ ਇੱਥੇ ਉਚਾਰਨ ਕੀਤਾ, ਉਹ ਪਹਿਲੇ ਜਾਮੇ ਚ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀ ਹੈ, ਉਸ ਵੇਲੇ ਤੁਰਕਾਂ ਦਾ ਅਮਲ ਹੋਇਆ ਸੀ, ਰਾਜ ਹੋਇਆ ਸੀ ਨਾ, ਮੁਗਲ ਆਏ ਸੀ, ਬਾਬਰ ਆਇਆ ਸੀ ਤੇ ਉਹਨਾਂ ਦੇ ਉਹ ਨੀਲੇ ਰੰਗ ਦੀ ਪੁਸ਼ਾਕ ਧਾਰਨ ਕਰਦੇ ਨੇ, ਉਦੋਂ ਉਹਨਾਂ ਦਾ ਅਮਲ ਹੋਇਆ ਸੀ, ਇਸ ਕਰਕੇ ਅਮਲ ਕੀਆ
ਹੁਣ ਮਹਾਰਾਜ ਦਸਵੇਂ ਜਾਮੇ ਚ ਕਹਿੰਦੇ ਨੇ ਵੀ ਉਹਨਾਂ ਦਾ ਵਸਤਰ ਅਸੀਂ ਪਾੜ ਦਿੱਤੇ ਨੇ ਨੀਲੇ, ਔਰ ਉਹਨਾਂ ਦਾ ਜਿਹੜਾ ਅਮਲ ਹੈ, ਉਹਨਾਂ ਦਾ ਜਿਹੜਾ ਰਾਜ ਹੈ, ਹੁਣ ਉਹ ਚਲਾ ਗਿਆ ਹੈ। ਇਸ ਸੰਦਰਭ ਦੇ ਵਿੱਚ ਮਹਾਰਾਜ ਜੀ ਨੇ ਪੰਕਤੀ ਥੋੜੀ ਜੀ ਬਦਲ ਕੇ ਉਚਾਰਨ ਕੀਤੀ ਹੈ,
ਪਾਠ ਕਰਤਾ ਚਿੰਨ ਲੀਰ ਜੋ ਕਰ ਮੈਂ,
ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਜਿਹੜੀ ਉਹ ਨੀਲੇ ਰੰਗ ਦੀ ਲੀਰ ਪਾੜ ਕੇ ਮਹਾਰਾਜ ਜੀ ਨੇ ਪਕੜੀ ਸੀ,
ਵਿਖੇ ਪਟ ਡਾਰ ਦਿਆ,
ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਾਕੀ ਵਸਤਰ ਲੀਰ ਫਾੜ ਕੇ ਹੱਥ ਚ ਰੱਖ ਲਈ, ਬਾਕੀ ਕੱਪੜੇ ਜਿਹੜੇ ਪੁਸ਼ਾਕ ਸੀ ਉਹ ਅੱਗ ਦੇ ਵਿੱਚ ਪਾ ਕੇ ਮਹਾਰਾਜ ਜੀ ਨੇ ਸਾੜ ਦਿੱਤੇ,
ਪਾੜ ਕਰ ਤਿਮੀ ਪਟ ਕਰ,
ਪਾੜ ਪਾੜ ਕੇ ਨਾ ਲੀਰ ਲੀਰ ਕਰਕੇ ਮਹਾਰਾਜ ਜੀ ਅੱਗ ਦੇ ਵਿੱਚ ਸੁੱਟਦੇ ਜਾ ਰਹੇ ਨੇ, ਸਾੜਦੇ ਜਾ ਰਹੇ ਨੇ,
ਪਾਵਕ ਪਾਵਤ ਛਾਰ ਕਿਆ,
ਸਾਰੇ ਕੱਪੜਿਆਂ ਨੂੰ ਸਹਿਜੇ ਸਹਿਜੇ ਪਾੜ ਪਾੜ ਕੇ ਲੀਰ ਲੀਰ ਕਰਦਿਆਂ ਸਾੜਦੇ ਜਾ ਰਹੇ ਨੇ,
ਚੀਰਤ ਚੀਰ ਕਰਤ ਲਗ ਲਗ ਕੋ,
ਚੀਰਦਿਆਂ ਚੀਰਦਿਆਂ ਛੋਟਾ ਛੋਟਾ ਟੁਕੜਾ ਬਣਾਉਂਦੇ ਨੇ ਕੱਪੜੇ ਦਾ, ਛੋਟਾ ਜਿਹਾ ਟੁਕੜਾ ਬਣਾ ਕੇ ਸੁੱਟ ਦਿੰਦੇ ਨੇ, ਫਿਰ ਦੂਜਾ ਟੁਕੜਾ ਪਾੜ ਕੇ ਫਿਰ ਸੁੱਟ ਦਿੰਦੇ ਨੇ ਅੱਗ ਵਿੱਚ,
ਅਚਰਜ ਸਭ ਘੇਰੇ ਦੇ ਪਿਆ,
ਸਾਰਿਆਂ ਦੇ ਮਨ ਚ ਹੈਰਾਨੀ ਹੋ ਰਹੀ ਹੈ, ਸਭ ਦੇ ਮਨ ਵਿੱਚ ਅਸਚਰਜ ਹੋ ਰਿਹਾ ਕਿ ਗੁਰੂ ਕਲਗੀਧਰ ਜੀ ਕੀ ਕਰ ਰਹੇ ਨੇ,
ਸੁਣਤ ਬਚਨ ਅਰ ਕਿਰਿਆ ਬਿਲੋਕ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਔਰ ਮਹਾਰਾਜ ਜੀ ਦੀ ਕਿਰਿਆ ਵੇਖ ਕੇ,
ਸਹਿਜੁਤ ਕੋਲ ਬਿਆ,
ਹਿਰਦੇ ਵਿੱਚ ਸੋਢੀ ਕੌਲ ਦੇ ਮਨ ਵਿੱਚ ਸੰਸਾ ਪੈਦਾ ਹੋਇਆ,
ਵਿਪਰੈ ਤੁਕ ਕੋ ਪਟ ਪਟ ਸ਼੍ਰੀ ਮੁਕ,
ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ, ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਇਹ ਪੰਕਤੀ ਉਲਟੀ ਪੜ੍ਹੀ ਹੈ,
ਪਾਰ ਪਾਰ ਪਟ ਜਾਰ ਦਿਆ,
ਨਾਲੇ ਪੰਕਤੀ ਉਲਟੀ ਪੜ੍ਹ ਰਹੇ ਸੋਢੀ ਕੋਲ ਹੈਰਾਨ ਹੋ ਰਿਹਾ ਵੀ ਪੰਕਤੀ ਤਾਂ ਏਦਾਂ ਨਹੀਂ ਹੈ, ਪੰਕਤੀ ਤਾਂ ਏਦਾਂ ਹੈ ਕਿ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਪਰ ਇਹ ਉਲਟੀ ਪੰਕਤੀ ਪੜ੍ਹ ਰਹੇ ਨੇ, ਨੀਲ ਬਸਤਰ ਲੈ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ, ਸੋਢੀ ਕੌਲ ਸੁਣ ਕੇ ਹੈਰਾਨ ਹੋ ਰਿਹਾ ਵੇਖਦਾ ਪਿਆ ਕਿ ਸਤਿਗੁਰੂ ਜੀ ਪੰਕਤੀ ਵੀ ਉਲਟੀ ਪੜ੍ਹ ਰਹੇ ਨੇ, ਨਾਲੇ ਇਹ ਜਿਹੜਾ ਕੱਪੜਾ ਉਤਾਰਿਆ ਹੈ ਨੀਲੇ ਰੰਗ ਦਾ, ਇਹਦੀਆਂ ਲੀਰਾਂ ਲੀਰਾਂ ਕਰਕੇ ਸਹਿਜੇ ਸਹਿਜੇ ਨੂੰ ਸਾੜਦੇ ਜਾ ਰਹੇ ਨੇ,
ਅਗਲੇ ਫੋਕ ਚੁੱਕੇ ਨੀਲੰਬਰ,
ਮਹਾਰਾਜ ਜੀ ਸਾਰੇ ਵਸਤਰ ਨੂੰ ਸਾੜ ਦਿੱਤਾ,
ਤਨਕ ਤਿਸੀ ਤੇ ਰੱਖ ਲਿਆ,
ਉਹਦੇ ਵਿੱਚੋਂ ਥੋੜੀ ਜੀ ਇੱਕ ਲੀਰ ਰੱਖ ਲਈ,
ਜਮਦਰ ਸੰਗ ਬੰਦ ਕਰ ਸੋ ਪੰਥ ਬੇਕੇਤ ਸਭ ਨਾ ਛਯਾ,
ਤੇ ਉਹਦੇ ਵਿੱਚੋਂ ਇੱਕ ਲੀਰ ਪਾੜ ਕੇ ਨਾ ਮਹਾਰਾਜ ਜੀ ਨੇ ਆਪਣੀ ਕਟਾਰ ਦੇ ਨਾਲ ਬੰਨ ਲਈ ਦਸਵੇਂ ਪਾਤਸ਼ਾਹ ਨੇ। ਇੱਥੋਂ ਨਿਹੰਗ ਸਿੰਘ ਅਰਥ ਲੱਗਦਾ ਹੈ, ਅਰਥ ਲਾਉਂਦੇ ਨੇ ਕਿ ਮਹਾਰਾਜ ਜੀ ਨੇ ਉਹ ਸਾਰੇ ਵਸਤਰ ਨੂੰ ਨੀ ਸਾੜਿਆ, ਆਖਿਆ ਵੀ ਮੇਰਾ ਖਾਲਸਾ ਇਸ ਵਸਤਰ ਦਾ ਅੰਗੀਕਾਰ ਵੀ ਹੋਵੇਗਾ, ਨੀਲੇ ਰੰਗ ਦਾ ਬਾਣਾ ਮੇਰਾ ਖਾਲਸਾ ਨੀਲੇ ਰੰਗ ਦੀਆਂ ਦਸਤਾਰਾਂ ਸੀਸ ਤੇ ਸਜਾਇਆ ਕਰੇਗਾ, ਇਸ ਕਰਕੇ ਨੀਲਾ ਰੰਗ ਮਹਾਰਾਜ ਜੀ ਨੇ ਰੱਖ ਵੀ ਲਿਆ ਗੁਰੂ ਕਲਗੀਧਰ ਨੇ, ਕਿ ਨੀਲੇ ਰੰਗ ਵਾਲਾ ਨਿਲੰਬਰ ਖਾਲਸਾ, ਨੀਲਧਾਰੀ ਜਿਹੜਾ ਨੀਲ ਭੇਸ ਨੂੰ ਧਾਰਨ ਕਰਨ ਵਾਲਾ ਨਿਲੰਬਰ ਖਾਲਸਾ ਉਹ ਹੋਵੇਗਾ, ਇਸ ਕਰਕੇ ਮਹਾਰਾਜ ਜੀ ਨੇ ਇੱਕ ਲੀਰ ਪਾੜ ਕੇ ਆਪਣੇ ਕਟਾਰ ਨਾਲ ਬੰਨ ਲਈ,
ਜੋ ਪਈ ਕੈਤ ਕੋਲ ਮਮ ਉਰ ਸੰਦੇਓ,
ਸੋਢੀ ਕੌਲ ਉਸ ਵੇਲੇ ਬੋਲਿਆ ਜਦੋਂ ਸਾਰੇ ਕੱਪੜੇ ਮਹਾਰਾਜ ਜੀ ਨੇ ਸਾੜ ਦਿੱਤੇ ਨਾ ਨੀਲੇ, ਇੱਕ ਲੀਰ ਰੱਖ ਲਈ ਸਾਂਭ ਲਈ, ਤੇ ਫਿਰ ਸੋਢੀ ਕੌਲ ਬੋਲਿਆ, ਕਹਿੰਦਾ ਸੱਚੇ ਪਾਤਸ਼ਾਹ ਮੇਰੇ ਮਨ ਚ ਸੰਸਾ ਹੈ,
ਵਿਪਰੈ ਪਟੀ ਆਪ
ਤੁਕਇਓ, ਮਹਾਰਾਜ ਤੁਸੀਂ ਉਲਟੀ ਪੰਕਤੀ ਪੜ੍ਹੀ ਹੈ, ਜਿਹੜੀ ਪੰਕਤੀ ਆ ਉਹ ਤੁਸੀਂ ਉਲਟਾ ਕੇ ਪੜ੍ਹੀ ਹੈ,
ਸ਼੍ਰੀ ਨਾਨਕ ਕੋ ਬਾਕ ਅਮੇਟ ਕੋਈ ਨਾ ਮੇਟੈ ਮਾਤ ਹੇਟ,
ਧੰਨ ਗੁਰੂ ਨਾਨਕ ਸਾਹਿਬ ਦੇ ਜਿਹੜੇ ਵਾਕ ਨੇ ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ, ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਕੋਈ ਮੋੜ ਨਹੀਂ ਸਕਦਾ, ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ,
ਵਿਪਰੈ ਪਟੇ ਚਾਰ ਹੋ ਮਰਨ,
ਚਾਰ ਅੱਖਰ ਜਿਹੜੇ ਨੇ ਉਹ ਉਲਟ ਪੜੇ ਹਨ,
ਸ਼੍ਰੀ ਹਰ ਰਾਏ ਸੁਨੇ ਜਬ ਕਰਨ,
ਮਹਾਰਾਜ ਗੁਰੂ ਘਰ ਦਾ ਇਤਿਹਾਸ ਦੱਸਦਾ ਕਿ ਜਦੋਂ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣਿਆ ਸੀ,
ਰਾਮ ਰਾਏ ਕੋ ਤਿਆਗਿਓ ਐਤੇ,
ਉਹਨਾਂ ਨੇ ਸੁਣਿਆ ਸੀ ਕਿ ਰਾਮ ਰਾਏ ਨੇ ਪੰਗਤੀ ਬਦਲੀ ਹੈ, ਤੇ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਸੀ ਰਾਮ ਰਾਏ ਦੇ ਮੱਥੇ ਨਹੀਂ ਲੱਗਣਾ, ਉਹਨੂੰ ਛੇਕ ਦਿੱਤਾ ਸੀ।
ਮੁੱਖ ਲੱਗਣ ਦੀਨਸ ਕੈਸੇ,
ਆਪਣੇ ਮੂੰਹ ਨੀ ਲੱਗਣ ਦਿੱਤਾ ਰਾਮ ਰਾਏ ਨੂੰ ਮੁੜ ਕੇ ਸਾਰੀ ਜ਼ਿੰਦਗੀ।
ਬਿਠਾਇਸ ਗੁਰਤਾ ਗੱਦੀ,
ਨਾ ਹੀ ਉਹਨੂੰ ਗੁਰਤਾ ਗੱਦੀ ਤੇ ਬਿਠਾਇਆ, ਨਾ ਹੀ ਉਹਨੂੰ ਗੁਰਤਾ ਗੱਦੀ ਦਾ ਮਾਲਕ ਬਣਾਇਆ।
ਸ੍ਰੀ ਹਰਿ ਕ੍ਰਿਸ਼ਨ ਭਏ ਐਲਾ ਦੇ,
ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਤੋਂ ਬਾਅਦ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਗੁਰਤਾ ਗੱਦੀ ਦੇ ਮਾਲਕ ਬਣੇ।
ਤੁਮਨੇ ਸਗਰੀ ਤੁਕੇ ਉਲਟਾਏ, ਇਮ ਅਨਚਿਤ ਹਮ ਸਹਿ ਨਾ ਸਕਾਏ।
ਤੁਸੀਂ ਤਾਂ ਸਾਰੀ ਪੰਗਤੀ ਉਲਟ ਕੇ ਰੱਖ ਦਿੱਤੀ ਹੈ ਪਾਤਸ਼ਾਹ, ਇਹ ਅਨੁਚਿਤ ਕੰਮ ਤੁਸੀਂ ਕੀਤਾ ਜਿਹੜਾ ਸਾਡੇ ਕੋਲੋਂ ਸਹਿਆ ਨਹੀਂ ਜਾ ਜਾਂਦਾ, ਜਿਹੜਾ ਸਾਡੇ ਕੋਲੋਂ ਸਹਿਣ ਨਹੀਂ ਪਿਆ ਹੁੰਦਾ, ਕਿ ਤੁਸੀਂ ਸਾਰੀ ਪੰਗਤੀ ਬਦਲ ਕੇ ਰੱਖ ਦਿੱਤੀ ਹੈ।
ਸੁਣ ਕਰ ਕਿਰਪਾ ਨਿਧਾਨ ਬਖਾਨਾ,
ਤੁਹਾਡੀ ਕੌਲ ਨੇ ਬਚਨ ਕਹੇ ਸੁਣ ਕੇ ਕਿਰਪਾ ਨਿਧਾਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ।
ਰਾਮ ਰਾਏ ਕੈਬੋ ਜਗ ਜਾਨਾ,
ਮਹਾਰਾਜ ਜੀ ਕਹਿੰਦੇ ਰਾਮ ਰਾਏ ਨੇ ਜਿਹੜੀ ਪੰਗਤੀ ਬਦਲੀ ਸੀ ਨਾ, ਉਹਨੇ ਜਿਹੜਾ ਗੁਰੂ ਸਾਹਿਬ ਦਾ ਬਚਨ ਬਦਲਿਆ ਸੀ, ਜੱਗ ਵਿੱਚ ਜਾਣਿਆ ਜਾਂਦਾ ਹੈ
ਕਰਨ ਤੁਰਕੜੇ ਹੇਤ ਖੁਸ਼ਾਮਦ।
ਉਹਨੇ ਉਹ ਪੰਗਤੀ ਬਦਲੀ ਸੀ ਤੁਰਕੜੇ ਦੀ ਖੁਸ਼ਾਮਦ ਕਰਨ ਵਾਸਤੇ। ਤੁਰਕੜਾ ਕੌਣ? ਔਰੰਗਜ਼ੇਬ। ਔਰੰਗੇ ਦੀ ਖੁਸ਼ਾਮਦ ਕਰਨ ਵਾਸਤੇ ਉਹਨੇ ਪੰਗਤੀ ਬਦਲੀ ਸੀ।
ਹਰ ਖਾਮਨ ਜਿਸ ਤੇ ਬੋ ਆਮਦ,
ਔਰੰਗਜ਼ੇਬ ਮੇਰੇ ਤੇ ਖੁਸ਼ ਹੋਵੇਗਾ ਔਰ ਖੁਸ਼ ਹੋ ਕੇ ਮੈਨੂੰ ਪੈਸੇ ਦੇਵੇਗਾ, ਮੇਰੀ ਆਮਦਨ ਵਧੇਗੀ। ਰਾਮ ਰਾਏ ਨੇ ਪੰਗਤੀ ਬਦਲੀ ਸੀ ਔਰੰਗਜ਼ੇਬ ਦੀ ਖੁਸ਼ਾਮਦ ਕਰਨ ਵਾਸਤੇ, ਗੁਰੂ ਨਾਨਕ ਦਾ ਸਿਧਾਂਤ ਬਦਲਿਆ ਸੀ।
ਸਤਿਗੁਰ ਕੀ ਤੁਕ ਤਿਨ ਉਲਟਾਏ, ਭਈ ਸਜਾਏ ਨਾ ਗੁਰਤਾ ਪਾਏ।
ਸਤਿਗੁਰਾਂ ਦੀ ਇਸ ਤੁਕ ਨੂੰ ਉਲਟਾਇਆ ਔਰ ਉਲਟਾਣ ਕਰਕੇ ਉਹਨੂੰ ਸਜ਼ਾ ਮਿਲੀ ਕਿ ਉਹਨੂੰ ਗੁਰਤਾ ਗੱਦੀ ਪ੍ਰਾਪਤ ਨਹੀਂ ਹੋਈ, ਉਹਨੂੰ ਗੁਰਤਾ ਗੱਦੀ ਨਹੀਂ ਮਿਲ ਸਕੀ।
ਹਮ ਤੋਂ ਇਸ ਤੁਕ ਹਿਤ ਉਲਟਾਵਨ, ਸਕਲ ਸਮਗਰੀ ਕੀਨ ਲੁਟਾਵਨ।
ਸਤਨਾਮ ਸ੍ਰੀ
ਵਾਹਿਗੁਰੂ, ਸ੍ਰੀ ਵਾਹਿਗੁਰੂ।
ਮਹਾਰਾਜ ਜੀ ਕਹਿੰਦੇ ਸੋਢੀ ਕੌਲ, ਉਹਨੇ ਤਾਂ ਖੁਸ਼ਾਮਦ ਵਾਸਤੇ ਉਚਾਰੀ ਸੀ ਪੰਗਤੀ ਤੇ ਉਹਨੂੰ ਸਜ਼ਾ ਮਿਲੀ, ਅਸੀਂ ਤਾਂ ਇਸ ਤੁਕ ਨੂੰ ਬਦਲਣ ਵਾਸਤੇ ਆਪਣਾ ਸਾਰਾ ਕੁਝ ਲੁਟਾ ਕੇ ਆਏ ਹਾਂ। ਸਾਰਾ ਕੁਝ, ਚਾਰੇ ਪੁੱਤਰ ਸ਼ਹੀਦ ਕਰਵਾ ਲਏ, ਸਭ ਕੁਝ ਲੁਟਾ ਦਿੱਤਾ, ਇਸ ਤੁਕ ਨੂੰ ਉਲਟਾਉਣ ਵਾਸਤੇ ਅਸੀਂ ਆਪਣਾ ਸਾਰਾ ਕੁਝ ਉਲਟਾ ਦਿੱਤਾ ਹੈ।
ਚਾਰੋਂ ਪੂਤ ਦੀਏ ਇਸ ਕਾਜ,
ਕੰਮ ਵਾਸਤੇ ਅਸੀਂ ਆਪਣੇ ਚਾਰੇ ਪੁੱਤਰ ਦੇ ਦਿੱਤੇ ਹਨ।
ਕੌਣ ਗਿਣੇ ਸਭ ਸਦਨ ਸਮਾਜ,
ਸਮਾਗ ਸੀ ਘਰ ਵਿੱਚ, ਕੌਣ ਗਿਣਤੀ ਕਰੇ, ਸਾਰਾ ਕੁਝ ਹੀ ਲੁਟਾ ਦਿੱਤਾ ਹੈ।
ਨਾਸ਼ ਕਰਿਓ ਸਰਬੰਸ ਸਮੇਤੇ, ਅਬ ਵੀ ਨਾ ਉਲਟਾਵਨ ਦੇਤੇ।
ਆਪਣਾ ਸਾਰਾ ਸਰਬੰਸ ਨਾਸ਼ ਕਰ ਦਿੱਤਾ ਹੈ ਤੇ ਤੁਸੀਂ ਇਹ ਪੰਗਤੀ ਹਲੇ ਵੀ ਸਾਨੂੰ ਬਦਲਣ ਨਹੀਂ ਦਿੰਦੇ, ਹਲੇ ਵੀ ਸਾਨੂੰ ਬਦਲਣ ਵਾਸਤੇ ਨੀ ਕਹਿੰਦੇ ਨੀ ਵੀ ਬਦਲੋ ਨਾ, ਅਜੇ ਵੀ ਰੋਕਦੇ ਹੋ। ਖਾਲਸਾ ਜੀ, ਇਹਦੇ ਵਿੱਚ ਬੜੀ ਕੁਝ ਰਮਝ ਹੈ। ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਪੰਗਤੀ ਉਚਾਰੀ ਉਦੋਂ ਤੁਰਕਾਂ ਦਾ ਰਾਜ ਹੋਇਆ ਮੁਗਲਾਂ ਦਾ, ਤੇ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਸਾਰਾ ਕੁਝ ਗਵਾਇਆ ਉਹਨਾਂ ਤੁਰਕਾਂ ਦਾ ਰਾਜ ਖਤਮ ਕਰਨ ਵਾਸਤੇ, ਤੇ ਇਸ ਪੰਗਤੀ ਨੂੰ ਤਾਂ ਉਲਟਾ ਕੇ ਪੜਿਆ। ਫਿਰ ਕੇਵਲ ਪੜਿਆ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਹੀਂ ਬਦਲੀ ਪੰਗਤੀ। ਧੰਨ ਦਸਵੇਂ ਪਾਤਸ਼ਾਹ ਬਦਲ ਵੀ ਸਕਦੇ ਸਨ, ਗੁਰੂ ਨੇ, ਗੁਰੂ ਨਾਨਕ ਨੇ ਉਚਾਰੀ ਆ ਤੇ ਗੁਰੂ ਨਾਨਕ ਦਾ ਹੀ ਰੂਪ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਬਦਲ ਵੀ ਸਕਦੇ ਨੇ, ਕੋਈ ਸ਼ੰਕਾ ਨਾ ਕਰੇ, ਪਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਹੀਂ ਬਦਲੀ, ਕੇਵਲ ਉਚਾਰਨ ਕੀਤੀ ਹੈ ਕਿ ਹੁਣ ਤੁਰਕਾਂ ਦਾ ਅਮਲ ਚਲਾ ਗਿਆ, ਅਸੀਂ ਉਹਨਾਂ ਦੇ ਨੀਲੇ ਬਸਤਰ ਪਾੜ ਦਿੱਤੇ, ਉਹਨਾਂ ਦਾ ਰਾਜ ਭਾਗ ਚਲਾ ਗਿਆ, ਉਹਨਾਂ ਦੀਆਂ ਜੜ੍ਹਾਂ ਪੁੱਟੀਆਂ ਗਈਆਂ, ਖਤਮ ਹੋ ਗਏ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਸਾਰਾ ਸਰਬੰਸ ਵਾਰ ਦਿੱਤਾ ਇਸ ਵਾਸਤੇ ਤੇ ਤੁਸੀਂ ਹਾਲੇ ਵੀ ਸਾਨੂੰ ਇਹ ਪੰਗਤੀ ਤੁਕ ਬਦਲਣ ਨਹੀਂ ਦਿੰਦੇ।
ਸ੍ਰੀ ਬਾਬਾ ਨਾਨਕ ਬਚ ਭਾਖਾ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਬਚਨ ਕਿਹਾ,
ਭਇਓ ਵਿਦ ਤਿਆਗ ਮੈਂ ਸਭ ਲਾਕਾ,
ਸਾਰੇ ਜਗਤ ਵਿੱਚ ਵਿਦਤ ਹੋਇਆ, ਪ੍ਰਗਟ ਹੋਇਆ ਤੇ ਸਾਰਾ ਸੰਸਾਰ ਜਾਣਦਾ ਹੈ।
ਮੁਗਲ ਪਠਾਨ ਰਾਜ ਕਲੀ ਕਾਲਾ, ਸਭ ਅਵਨੀ ਮੈਂ ਤੇਜ ਵਿਸ਼ਾਲਾ।
ਮੁਗਲਾਂ ਪਠਾਣਾ ਦਾ ਰਾਜ ਕਲੀ ਕਾਲ ਵਿੱਚ ਸਾਰੀ ਧਰਤੀ ਤੇ ਇਸ ਵੇਲੇ ਵਿਸ਼ਾਲ ਰੂਪ ਦੇ ਵਿੱਚ ਤਪ ਰਿਹਾ, ਪ੍ਰਗਟ ਹੋ ਰਿਹਾ।
ਕਯੋ ਬਾਕ ان کو اب پھیرا جس تے ترکن مولے اکھیڑا
انہاں دا کیا ہویا واق ہن اسی اس کر کے پھیریا تاں جو انہاں ترکاں دا مول پٹیا جائے انہاں ترکاں دے راج دیاں جڑا پٹیاں جان
راکھی ہندن کی وڈے آئے
ہندو ترم دی راکھی کیتی ہے ہندو ترم دی بڑے آئی رکھی ہے
بھائیو ترم تیر کیوں نہ جائے
دنیاں دا ترم تھیر ہو گیا ہندوان دا ترم بھی تھیر ہو گیا کسے طرح ختم نہیں ہوے گا
پنت خالصہ اتپت ہوا
ساڈا خالصہ پنت اتپن ہو گیا پنت خالصے دی اتپتی ہو گئی ہے
ترک پرتاپ الٹ بچ کھوا
اور انہاں ترکاں دا پرتاپ الٹا کے ختم کر دے گا میرا خالصہ پنت ترکاں دا راج ختم کر دے وے گا
اے تم کہو بھلی کہ برے سنت کول تب تو جن ترے
مہاراج کہن دے سوڈی کول جی ہن دسو اسی یہ بچن بھلا کیا کہ برا کیا ہے صحیح کیا ہے یا غلط کیا ہے مہاراج جی دے بچن سن کے سوڈی کول اسی ویلے چپ کر گیا
پر پورب سور دے بچارے ہو
اور پھر ساری گل پہلا دی اپنے من چ بچاری ہے
یتھارتھ باقی اچارے ہو
اور سمجھدا ہے کہ ستگرو جی نے یتھارتھ بچن اچارے نے جو بچن مہاراج جی نے کہے نے درست نے رام رائے دے پنگتی بدلن پچھے اور کلگی دھر نے جڑی پنگتی الٹا کے بدل کے پڑھی ہے زمین اسمان دا فرق ہے دوہاں وچ رام رائے نے پنگتی بدلی کیول تا کیول خوشامد واسطے اورنگ جیب دی تے ستگرو نے اس پنگتی نو بدلن واسطے اپنا سارا سربنس وار دتا ہے کہ ترکاں دا راج پاگ ختم ہونا ہے پہلے جامے چ کہیا بھی راج ہو گیا ہے انہاں دا تے ہن دسویں جامے چ کہہ رہے نے بھی راج ختم ہو گیا ہے انہاں دا تو اس طرح ستگرو سچی پاتشاہ جی دے سارے بچن سوڈی کول نے بچارے نے
پرے اپکار ہیت کرت ایسے کون سا ہے سنکٹیم کیسے
دیکھو پر اپکار واسطے کون ایسا جڑا انہیں سنکٹ سبے اپنے چارے پتر شہید کروا دے بے اپنے پتا نو شہید کروا دے بے
سب ست ہتن سماج لٹاون
سارے پتر شہید ہو گئے سارا سماج لٹا دیتا کادے واسطے کیول پارپکار واسطے
کون کرے تو دکھ پاون
ایتا بڑا دکھ کون پا سکدا پراپت کر کے سہن کر سکدا ہے
اے بر بیر تیر بڑ تارے
بیر تیر جی یو دے ہانا
دے سربانس پریت نیارے
انہاں نے سربانس دے دیتا پر اپنے خالصے دی پریت نہیں ہاری
ترک توم کی جڑا اکھارے
ترکاں نے درخت دیاں جڑا پٹ کے رکھ دتیاں گرو کلگی دھر نے
جن پاتشاہ تے جگت سنبھارے
جنہاں نے سارے جگت دی پاتشاہت سنبھال لئی ہے
ترک توم کی جڑا اکھارے
ترکاں دیاں جڑا پٹ کے رکھ دتیاں گرو کلگی دھر جی نے
ان کی کرت سو انہوں بنے تن ہون جگ میں ان پنے
انہاں دی کرت انہاں نوں ہی بناؤں دی ہے تن ہن سری گرو گوبند سنگھ صاحب تن ہن گرو گوبند سنگھ صاحب انہاں دا اس جگت وچ ہونا تن ہے انہاں دی کرت کیول انہاں نوں بن سکدی ہے کوئی دوجا انہاں ورگا کم نہیں کر سکدا ایسے مہان ستگرو گرو کلگی دھر دی وڈیائی سوڈی کول اپنے ہردے چ وچار رہا ہے دسویں پاتشاہ جی مہاراج جویں مالوے دا دورہ کر رہے نے وہ کتھا ستگراں دے پاون اتہاس دی آپ جی اگلیاں پرسنگاں چ سروان کرو گے
واہگرو 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 واہِ گرو واہِ گرو واہِ گرو واہِ گرو
واہِ گرو واہِ گرو واہِ گرو واہِ گرو
واہِ گرو واہِ گرو ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸੀ
ਹੇ ਪੂਰਨ ਹੇ ਸਰਬਮੈ
ਦੁਖ ਭੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂ ਕੀ ਸਦਾ ਬਿਬੇਕ
ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰ
ਠਾਕੁਰ ਹਾਂ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੇ
ਇਕ ਅੱਖਰ ਹਰ ਮਨ ਬਸਤ
ਨਾਨਕ ਉਹ ਦਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਔਰ ਪਾਰੇ ਉਤਾਰ ਨਾਰੇ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਔਰ ਪਾਰੇ ਉਤਾਰ ਨਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।